एक ओंकार सतनाम करता पुरख निरभउ निरवैर अकाल मूर्त अजूनी सैभं गुर प्रसाद जप आदि सच युग आदि सच है भी सच नानक होसी भी सच एक अद्वितीय गुरु नानक देवा ओंकार गुर अंगद अभेवा सतनाम गुर अमर प्यारे करता रामदास गुरबारे पुरख श्री अर्जुन सुखदानी निरपौ हर गोबिंद गुण खानी निर्वैर गुरु है श्री हर राय अकाल मूर्त हर कृष्ण त्याय अजूनी तेग बहादुर राय सैभं गुर दशमेश सहाय गुर प्रसाद ग्रंथ गुर ज्ञाना वाहिगुरु बंदन भगवाना गुरु ग्रंथ कलयुग पयो श्री गुरु रूप महान दस पातशाहियां रूप एहो गुरु ग्रंथ जी जान पूर्ण देखियो आत्मा द्वैत सर्व निवार पय शांत मन संत जेहे तेह पद नमो हमार सो कहो टल गुरु सेवियै एनस सहज सुभाए दर्शन परसै गुरु कै जन्म मरण दुख जाए दर्शन परसै गुरु कै जन्म मरण दुख जाए
सतनाम श्री वाहिगुरु साहिब जी सोरठ महला पंजवा कर तीजा चौपदे एक ओंकार सतगुर प्रसाद मिल पंच हो नहीं सहसा चुकाया सिकदारो नहीं पतियाया मिल पंच हो नहीं सहसा चुकाया सिकदार हो नह पति आया उमराव हो आगे चीरा मिल राजन राम नबेरा अब ढूडन कतो ना जाई गोविंद भेटे गुर गोसाई रहाओ आया प्रभ दरबारा तां सगली मिटी पुकारा लभद आपनी पाई तां कत आवे कत जाई तह साच न्याय नवेरा उहां सम ठाकुर सम चेरा अंतर जामी जाने बिन बोलत आप पछाने सर्व थान को राजा तह अनहद शब्द अगाजा तिस पह क्या चतुराई मिल नानक आप गवाई तिस पह क्या चतुराई मिल नानक आप गवाई सोरठ महला पंजवा कर तीजा चौपदे एक ओंकार सतगुर प्रसाद मिल पंचो नहीं सहसा चुकाया
वाहिगुरु जी का खालसा वाहिगुरु जी की फतेह परम सत्कार योग गुरु स्वरूप गुरु खालसा सतसंग जी आप सरबत संगतां गुरु नानक दे इस पावन दरबार विच जिथे हर रोज एक घंटा कथा दे नाल जुड़दे हो दोपहर दे दीवान विच शाम दे वक्त 45 मिनट कथा भाई गुरदास जी रचना दी हुंदी है और दो हफ्ते दास साहब जी दे दीदार करदा रहा है गुरु नानक दे 11वें स्वरूप पातशाह दी पावन हजूरी विच अज होर भी विशेषता वाली गल है कि महापुरशां दे पैरोकार महापुरशां दे परोपकारां नूं चेते करन वाली संस्था दे रूप दे अंदर विद्वान सज्जन और फिर ओ महान संस्था ਜਿਹੜੀ ਹੋਤੀ ਮਰਦਾਨ ਸੰਸਥਾ ਦੇ ਨਾਲ ਹੀ ਇਸ ਸ਼ਾਖਾ ਸਾਰੀ ਸਾਰੀ ਉੱਥੇ ਮਿਲਦੀ ਹੈ। ਔਰ ਪੰਥ ਦੀ ਮਹਾਨ ਹਸਤੀ ਦੁਆਬੇ ਦੇ ਪ੍ਰਸਿੱਧ ਮਹਾਂਪੁਰਸ਼, ਸਿੱਖ ਜਗਤ ਦੇ ਪ੍ਰਸਿੱਧ ਮਹਾਂਪੁਰਸ਼ ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਮਹਾਂਪੁਰਸ਼, ਔਰ ਸੰਤ ਬਾਬਾ ਭਾਗ ਸਿੰਘ ਜੀ ਮਹਾਂਪੁਰਸ਼, ਸੰਤ ਮਲਕੀਤ ਸਿੰਘ ਜੀ ਮਹਾਂਪੁਰਸ਼, ਸੰਤ ਹਰਦਿਆਲ ਸਿੰਘ ਜੀ ਮਹਾਂਪੁਰਸ਼, ਜਿੰਨੇ ਮਹਾਂਪੁਰਸ਼ਾਂ ਦਾ ਨਾਂ ਲਿਆ, ਜਿਹੜੇ ਮਹਾਂਪੁਰਸ਼ ਹੁਣੇ ਪਰ ਉਪਕਾਰ ਕਰਦੇ ਹੈ ਲੰਗਰ ਤਿਆਰ ਕਰਕੇ ਉਹਨਾਂ ਬੱਚਿਆਂ ਨੂੰ ਫਰੀ ਵਿਦਿਆ ਦਾ, ਅਤੇ ਮੈਨੂੰ ਵੀ ਇੱਕ ਵਾਰ ਉਹਨਾਂ ਨੇ ਉੱਥੇ ਵਿਸ਼ੇਸ਼ ਕਰਕੇ ਰਾਤ ਦੇ ਦੀਵਾਨ ਦੇ ਵਿੱਚ ਸੱਦਿਆ ਸੀ। ਔਰ ਸੱਚ ਹੈ ਵੀ ਇਸ ਤਰ੍ਹਾਂ ਦੀ ਸੰਸਥਾ ਵਾਤਾਵਰਣ, ਮੈਂ ਆਪਣੀ ਜ਼ਿੰਦਗੀ ਕਿਸੇ ਪਾਸੇ ਨਿਸ਼ਕਾਮ ਕਰਮ ਜਿਹੜਾ ਕੀਤਾ ਜਾਂਦਾ ਨਾ, ਅਤੇ ਉੱਥੇ ਸਿੱਖ ਚੈਨਲ ਵਾਲੇ ਜਿਨ੍ਹਾਂ ਦੇ ਵਿੱਚ ਮੇਰਾ ਇੱਕ ਵਿਦਿਆਰਥੀ ਵੀ ਕੰਮ ਕਰਦਾ ਹੈ, ਅਤੇ ਉਹਨਾਂ ਨੇ ਵਿਸ਼ੇਸ਼ ਕਰਕੇ ਮਹਾਂਪੁਰਸ਼ਾਂ ਵੱਲੋਂ ਇਹ ਕਹਿੰਦੇ ਜੀ ਉੱਥੇ ਜ਼ਰੂਰ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ ਮੈਂ ਗਿਆ ਸੀ, ਪਰ ਜਦੋਂ ਸੰਗਤਾਂ ਦਾ ਵੀ ਜਿਸ ਤਰ੍ਹਾਂ ਹੜ੍ਹ ਹੀ ਆ ਜਾਂਦਾ ਹੁੰਦਾ ਨਾ, ਬੱਦਲ ਉਮੜ ਉਮੜ ਕੇ ਆ ਰਿਹਾ, ਇਸ ਤਰ੍ਹਾਂ ਸੰਗਤਾਂ ਆ ਰਹੀਆਂ ਸੀ, ਉਹਨਾਂ ਦੀ ਤਪੱਸਿਆ ਦਾ, ਉਹਨਾਂ ਦੀ ਸੇਵਾ ਸਿਮਰਨ ਦਾ ਪ੍ਰਭਾਵ। ਅਤੇ ਫਿਰ ਇਹੋ ਜਿਹੇ ਮਹਾਂਪੁਰਸ਼ਾਂ ਨੂੰ, ਚੰਗੇ ਕੰਮ ਕਰਨ ਵਾਲਿਆਂ ਨੂੰ ਜੇ ਚੰਗਾ ਵੀ ਨਹੀਂ ਕਹਿਣਾ, ਔਰ ਜੇ ਉਹਨਾਂ ਦੀ ਸ਼ਲਾਘਾ ਨਹੀਂ ਕਰਨੀ, ਤਾਂ ਮੈਂ ਸਮਝਦਾ ਵੀ ਅਕਿਰਤ ਕਣਾ ਦੋਸ਼ ਫਿਰ ਸਾਡੇ ਨੂੰ ਲੱਗੂਗਾ ਹੀ ਲੱਗੂਗਾ। ਸਭ ਤੋਂ ਮਾੜਾ ਪਾਪ ਹੁੰਦਾ ਇਹ, ਜਿਹੜਾ ਕਿਸੇ ਦੇ ਕੀਤੇ ਨੂੰ ਭੁਲਾ ਦੇਵੇ। ਅਤੇ ਅੱਜ ਦੇ ਇਸ ਨਾਸਤਕ ਦੌਰ ਦੇ ਅੰਦਰ ਕਦੇ ਕਦੇ ਦੌਰ ਐਸਾ ਚੱਲਦਾ ਵੀ ਜਿਹੜੇ ਰਾਕਸ਼ਸ ਲੋਕ ਨਾ, ਉਹ ਦੈਵੀ ਗੁਣਾਂ ਵਾਲਿਆਂ 'ਤੇ ਭਾਰੂ ਪੈ ਜਾਂਦੇ ਆ। ਇਹ ਪਰਮਾਤਮਾ ਦੀ ਕੋਈ ਖੇਡ ਹੈ? ਖੰਡਾ ਪ੍ਰਥਮੇ ਸਾਜ ਕੇ ਜਿਨ ਸਭ ਸਹਿਸਾਰ ਉਪਾਇਆ, ਅਤੇ ਉਸ ਪਰਮੇਸ਼ਰ ਵਾਹਿਗੁਰੂ ਨੇ ਅਤੇ ਮਾਇਆ ਸਾਂਝੀ, ਮਾਇਆ ਸਾਜ ਕੇ, ਅਤੇ ਫਿਰ ਉਸਨੇ ਮਾਇਆ ਦੁਆਰਾ ਅੱਗੇ ਬਰਮਾ ਵਿਸ਼ਵ ਮਹੇਸ਼ ਅਤੇ ਇਹਨਾਂ ਨੂੰ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ। ਸਿੰਧ ਪਰਬਤ ਦੇ ਮੇਦਨੀ ਬਿਨ ਸੰਮਾ ਗੰਗਰ ਰਹਾਇਆ, ਸਿਰਜੇ ਦਾਨੋ ਦੇਵਤੇ, ਪੈਦਾ ਤਾਂ ਉਸੇ ਨਹੀਂ ਕੀਤੇ ਨੇ। ਇਹ ਖੇਡ ਹੈ ਉਸਦੀ, ਕਦੇ ਕੋਈ ਪੱਖ ਭਾਰੂ ਹੋ ਜਾਂਦਾ ਕਦੇ ਕੋਈ। ਅਤੇ ਅੱਜ ਮੈਂ ਇਹ ਤਾਂ ਨਹੀਂ ਕਹਿ ਸਕਦਾ, ਕਿਉਂਕਿ ਸਾਰੇ ਕਿਸੇ ਵੀ ਵਰਗ ਦੇ ਵਿੱਚ ਲੋਕ ਚੰਗੇ ਨਹੀਂ ਹੁੰਦੇ, ਸਾਰੇ ਮਾੜੇ ਨਹੀਂ ਹੁੰਦੇ। ਮੀਡੀਆ ਨੂੰ ਚਲਾਉਣ ਵਾਲੇ ਵੀ ਸਾਰੇ ਲੋਕ ਉਹ ਥੋੜ੍ਹੇ ਆ ਵੀ ਜਿਹੜੇ ਸਾਰੇ ਖਰੀਦੇ ਹੋਏ ਨੇ, ਉਹਨਾਂ 'ਚੋਂ ਚੰਗੇ ਵੀ ਹੋਣਗੇ, ਪਰ ਬਹੁਤੇ ਉਹ ਨੇ ਜਿਹੜੇ ਝੂਠਿਆਂ ਦਾ ਸਾਥ ਦੇਣ ਵਾਲੇ ਨੇ, ਜੇ ਸੱਚ ਦੀ ਸਮਝਣ ਦੀ ਲੋੜ ਨਹੀਂ ਸਮਝਦੇ। ਹੁਣ ਇੱਕ ਪ੍ਰਚਾਰ ਮੀਡੀਆ 'ਤੇ ਆਮ ਕਰਕੇ ਹੋ ਰਿਹਾ ਵੀ ਸੰਤ ਕਿਸੇ ਨੂੰ ਨਾ ਕਹੋ। ਕਿਉਂ? ਸੰਤ ਹੁੰਦਾ ਨਹੀਂ। ਤੁਸੀਂ ਕਦੇ ਵਿਚਾਰਿਆ ਵੀ ਇਹ ਕਿਉਂ ਕਹਿ ਰਹੇ ਨੇ? ਸੰਤ ਸ਼ਬਦ 'ਤੇ ਖਤਰਾ ਕਿਉਂ ਪੈਦਾ ਹੋ ਗਿਆ? ਸੰਤ ਨੇ ਆਸਤਕ ਭਾਵਨਾ ਪੈਦਾ ਕਰਨੀ ਹੈ, ਨਾਸਤਕ ਭਾਵਨਾ ਨੂੰ ਚੰਗੀ ਨਹੀਂ ਲੱਗਦੀ। ਪਿਛਲੇ ਦਿਨਾਂ ਦੇ ਵਿੱਚ ਕੁਦਰਤੀ ਸੰਤ ਸ਼ਬਦ ਦੀ ਵਿਆਖਿਆ ਮਹਾਰਾਜ ਸਾਹਿਬ ਨੇ ਮੇਰੀ ਰਸਨਾ ਤੋਂ ਕਰਾਈ। ਸਰੋਤਾ ਜਨ ਬੈਠੇ ਨੇ ਜਿਹੜੇ ਨਿੱਤ ਦੇ ਸਰੋਤੇ ਨੇ, ਅਤੇ ਭਾਈ ਚਰਨਜੀਤ ਸਿੰਘ ਜੀ ਅਤੇ ਹੋਰ ਉਹਨਾਂ ਦੇ ਸਾਥੀ ਜੋੜੀਏ, ਅਤੇ ਹੋਰ ਵੀ ਬਹੁਤ ਸਾਰੇ ਗੁਰਮੁਖ ਨੇ। ਅਤੇ ਇੱਥੇ ਕਥਾ ਤੋਂ ਬਾਅਦ, ਅਤੇ ਜਦੋਂ ਮੈਂ ਗੱਡੀ ਦੇ ਕੋਲ ਗਿਆ, ਅਤੇ ਇੱਕ ਬੀਬੀ ਅਤੇ ਬੜੀ ਥੋੜ੍ਹੀ ਜਿਹੀ ਨਿੰਮੋ ਝੂਣੀ ਜਿਹੀ ਹੋ ਕੇ ਕਹਿੰਦੀ, ਬਾਬਾ ਜੀ ਮੈਂ ਗੱਲ ਕਰ। ਮੈਂ ਦੇਖਿਆ ਵੀ ਸਾਹਮਣੇ ਗੱਲ ਕਰਨ 'ਤੇ ਸੰਕੋਚ ਕਰਦੀ ਹੈ। ਮੈਂ ਕਿਹਾ ਬੇਟਾ ਤੂੰ ਖੁੱਲ੍ਹ ਕੇ ਗੱਲ ਕਰ ਜਿਹੜੀ ਕਰਨੀ। ਕਹਿੰਦੀ ਜੀ ਫਿਰ ਇੱਧਰ ਹੋ ਕੇ ਥੋੜ੍ਹਾ ਜਿਹਾ ਸੁਣ ਲਓ। ਮੈਂ ਕਿਹਾ ਦੱਸ ਬੇਟਾ। ਕਹਿੰਦੀ ਜੀ ਮੈਂ ਮਾਫ਼ੀ ਮੰਗਣ ਵਾਸਤੇ ਆਈ ਹਾਂ, ਮੇਰੇ ਕੋਲੋਂ ਜੋ ਗਲਤੀ ਹੋਈ ਮੈਂ ਉਹਦਾ ਅਹਿਸਾਸ ਕਰ ਲਿਆ, ਮੇਰੇ ਆਪਣੇ ਆਪ ਨੇ ਮੈਨੂੰ ਮਾਫ਼ ਨਹੀਂ ਕੀਤਾ, ਮੈਂ ਆਪਣੀ ਮਾਂ ਨਾਲ ਗੱਲ ਕੀਤੀ, ਮਾਂ ਮੈਂ ਕੀ ਕਰਾਂ, ਮੇਰਾ ਅੰਦਰਲਾ ਮੈਨੂੰ ਟਿਕਣ ਨਹੀਂ ਦਿੰਦਾ, ਮੇਰੇ ਕੋਲ ਪਾਪ ਹੋਇਆ, ਮੈਂ ਬਹੁਤ ਬੁਰਾ ਕਿਹਾ, ਬੁਰਾ ਕੀਤਾ। ਕਹਿੰਦੀ ਮੇਰੀ ਮਾਂ ਨੇ ਮੈਨੂੰ ਰਾਏ ਦਿੱਤੀ ਵੀ ਤੂੰ ਗੁਰੂ ਗ੍ਰੰਥ ਸਾਹਿਬ 'ਤੇ ਮਾਫ਼ੀ ਮੰਗ ਲੈ। ਕਹਿੰਦੀ ਮੇਰੀ ਫਿਰ ਵੀ ਇਹ ਤਸੱਲੀ ਨਾ ਹੋ ਵੀ ਜਿਨ੍ਹਾਂ ਦਾ ਅਪਮਾਨ ਕੀਤਾ ਮਾਫ਼ੀ ਉੱਥੇ ਮੰਗਾਂ, ਗੁਰੂ ਗ੍ਰੰਥ ਸਾਹਿਬ ਦਾ ਤਾਂ ਮੈਂ ਅਪਮਾਨ ਨਹੀਂ ਕੀਤਾ, ਮੈਂ ਸੰਤ ਸ਼ਬਦ ਦਾ ਅਪਮਾਨ ਕੀਤਾ, ਮੈਂ ਸਿੱਧੇ ਤੌਰ 'ਤੇ ਨਾਂ ਲੈ ਕੇ ਉਹਨਾਂ ਦਾ ਅਪਮਾਨ ਕੀਤਾ। ਕਹਿੰਦੀ ਬਾਬਾ ਜੀ ਜੇ ਹੋ ਸਕਦਾ, ਮੈਂ ਹਾਂ ਬੇਟਾ ਪਿਛਲੇ ਸਾਲ ਦੀਆਂ ਗੱਲਾਂ ਹੁਣ ਤੱਕ ਕਿਉਂ ਚੇਤੇ ਰੱਖੀਆਂ? ਤਾਂ ਕਿਉਂ ਆਪਣੇ ਮਨ 'ਤੇ, ਤੂੰ ਮੇਰੀ ਧੀਆਂ ਵਰਗੀ ਹੈ, ਕਿਸੇ ਦੇ ਕਹੇ ਕਾਹੇ ਤੋਂ ਜੇ ਕੋਈ ਧੀ ਕਿਤੇ ਬਾਪ ਦੇ ਗਲ ਪੈ ਜਾਏ, ਆਪਣੇ ਬਾਪ ਨੂੰ ਬੁਰਾ ਭਲਾ ਕਹਿ ਦੇਵੇ, ਫਿਰ ਭਲਾ ਧੀ ਦਾ ਰਿਸ਼ਤਾ ਮੁੱਕ ਜਾਂਦਾ? ਮੈਂ ਕਿਹਾ ਬੇਟਾ मैं सच्ची दिलों कहना भी जे तेनू मेरे माफी कहण दे नाल शांति मिलती है तां पुत मैं तेनू माफ कीता ते गुरु नानक भी तेनू माफ करे। कहिंदी मैं अगे तो परण करदी हां भी संत शब्द तो खिलाफ कदे नहीं बोलांगी, इह वादा करके कोई बची। मैं कहा पुत एक गल दस भी तेनू इह ऐसा एक लखत परिवर्तन। कहिंदी कुछ तां पिछे ही मैं पिंजी पई से शब्द है, मैं थोनू बहुत बुरा भला कहा, मैं थोनू दस रही हां भी मैं कहिंदी रही हां। कहिंदी अज संत शब्द की परिभाषा संगत च बह के सुनी, मैं माफी मंगण वास्ते आई सी, मौका लग्या माफी मंग। कहिंदी संत शब्द की परिभाषा ते मैनू तुसीं बिद पुरूख, मैं पढ़ी लिखी हाँ, तुसीं बिद पुरूख गल कीती कि संत की परिभाषा की है, इहदी डेफिनेशन है कि गुरबाणी च किहनू किहनू संत कहा, कित्थे कित्थे कहा, महान कोश दे विच गुरु नानक। कहिंदी मैं वह सारी गल समझण तों बाद सिट्टे ते पहुंची हाँ भी इह जिहड़ा झूठ का प्रचार हो रहा ना, भी मेरे वर्गे होर भी बहुत गुमराह होए न, भी मैं अज सहमत हाँ इस गल ते, ते मैं अपना भार हल्का करके गया। मैं कहा बेटा पिछले साल एक बीबी ने एक लिखती रूप दे विच मेरे को माफीनामा भेजा सी, और उहदे रिश्तेदार ने गल कही सी कि बाबा जी नूं जाके कह दिओ जे मैनू माफ ना कीता हो सकदा मैं पागल हो जावां। मेरे दिमाग ते 5 घंटे वह बीबी रोंदी रही कि ते आत्मा जा गई, ते भी प्लीज मेरा ना ना बोलिया जावे, एक समाज दे विच रहना है, चलो ये भी गल है। मैं कहा ये साडा भी हक बनता है। वह कहिंदे जे महाराज की हजूरी च संगत च माफी का शब्द कह दिओ। मैं कहा मेरी धी नूं मेरे इन्ना शब्द कहण नाल शांति मिलती होवे, तियां वास्ते तो माँ बाप बहुत कुछ कर दे, साडियां तियां ने, जे गुमराह करके कोई लाया आ फिर साडा तियां दा रिश्ता टुट गया इन्हां नाल। मैं कहा कोई बात नहीं, मैनूं स्टेज ते कहना पिया भी सतगुरु जी ये तुहाडी बच्ची है, साडी बच्चियां दे समान है, ये अपने मन दा भार लै के एक लिखती रूप दे विच चिट्ठी भेजी है, ते सतगुरु जी किरपा करो तुसीं भी माफ़ कर दिओ, संगत भी माफ करे, मैं अपने वालों भी माफ करदा। वह मैं अपने रिकॉर्ड चिट्ठी रखी हुई है ता कि किसी को यह कहे भी ये बनावटी गल कर ली, ता कि सबूत वजों भी रखी है, वो रिश्तेदार भी सो कहण तो भाव जदों किसी दे गल समझ आया है, संत हुंदा की है, संत करदा की है, संत आ कुछ करदा जिहड़ा विद्वान तुहानू स्टेज ते दस के हटे नूं ने। मेरा भी इस भाग है कि पिछले साल भी महापुरशां दी बरसी दे संबंध च उहनां दी याद दे भी समागम उस वेले आया जदों मैं इत्थे आदर सी, ते ऐतकी बार फिर मैं इन्हां महापुरशां दे संगियां नूं 10 अखंड पाठ साहिबान होए महापुरखां दीआं यादां मनाईआं गईआं, ते मैं इन्हां सारे संस्था नूं ते गुरु नानक साहिब सच्चे पातशाह इन्हां ते बख्शिश करन, सच दे नाल जुड़े रहन। और एक गल हमेशा याद रखो, गुरु ग्रंथ साहिब दे अंदर जां तां निराकार परमात्मा दी उस्तत है सीधे तौर ते, जिहड़ा निरंकार है जिहदे आकार नहीं कोई, जां फिर उस मालक दे नाम दी बहुत चर्चा है, नाम दे महात्म दी भरे पैन खजाने गुरबाणी दे विच। तीसरे नंबर ते जे गुरबाणी दे विच उस्तत है तां फिर नाम जपण वाले महापुरशां दी होई है। गुरु तेग बहादुर साहब जिहड़े तिलक जंजू दे राखे ने, उह कहिंदे ने नाम रहो साधु ये रहणगे, नास्तकां दे कहण दे नाल कदे ये नहीं हो सकता कि संत संसार विच रहे ना। सच है जिदन संसार दे विच, पहली तां गल इहो जिहा मौका आ नहीं सकता, जिदन संसार दे कोई संत ना होया ते उदन इह धरती भी नहीं रहेगी। कबीर धरती साधकी तां है ही महापुरशां दी, ते मैं इन्हां करनी वाले महापुरशां नूं जिन्हां दे विच संत हरी सिंह जी कहार परिए विशेष करके साडे वड्डियां दे नाल जिन्हां दा सहयोग रहा, गुरबाणी दे मंगल अदला बदली कीते श्रोमणी कमेटी ने 13 साल महापुरशां ने शांतमई दे नाल प्रोटेस्ट कीता, लोकां च जागृति लियांदी, श्रोमणी कमेटी नूं जणाया भी तुसीं एक गलती करके बरे ला दिंदे हो, गलती सुधारन नूं पहलां गलती करदे हो, फिर कई कई बरे सुणदे नहीं भी असीं गलती कीती है। 13वें साल जाके मंगल जिवें गुरु अर्जन देव जी ने लिखे उसे तरह गुरु ग्रंथ साहिब हुण जो छपदा है, ये भी एक महापुरशां दी देण है कि गुरु ग्रंथ साहिब दे सरूप नूं असीं बिगाड़ नहीं देना, जो गुरु ग्रंथ साहिब सरूप गुरु अर्जन देव जी ने कीता है ये उस तरह ही रहेगा। जे लंगर चल देन तां महापुरश ला रहे, इमारतां अज बन रहीआं पूजे पंजाब की हिंदुस्तान के कोने कोने विच तां महापुरशां ने बणाईआं, लंगर उन्होंने चलाए, ते फिर सिक्खी का प्रचार महापुरशां वल्लों हो रहा है, ते अमर छकाउण की वड्डी सेवा महापुरश कर रहे हैं। ਤੇ ਇੱਕ ਹੋਰ ਵੀ ਕੰਮ ਕਰਦੇ ਨੇ ਜਿਹੜਾ ਹੋਰ ਕੋਈ ਕਰ ਨਹੀਂ ਸਕਦਾ, ਉਹ ਕੀ ਹੈ? ਨਾਸਤਕਾਂ ਦੀਆਂ ਗਾਲਾਂ ਵੀ ਇਹੀ ਖਾਂਦੇ ਨੇ, ਹੋਰ ਕੋਈ ਖਾ ਵੀ ਨਹੀਂ ਸਕਦਾ। ਸੰਤ ਦੇ ਮਤਲਬ ਦੋ ਸ਼ਬਦ ਕਹਿ ਕੇ ਤੇ ਇੱਕ ਮਹਾਂਪੁਰਸ਼ ਕਹਿੰਦਾ, ਕਹਿੰਦੇ ਧਰਤੀ ਤੋਂ ਖੋਦਨ ਸਹਿ, ਧਰਤੀ ਜਿਹੜੀ ਹੈ ਨਾ, ਇਹਨੂੰ ਕੋਈ ਖੋਦੇ ਇਹਨੂੰ ਪੁੱਟੇ ਕਦੀ ਇਤਰਾਜ਼ ਨਹੀਂ ਕਰਦੀ, ਸਹਿਨਸ਼ੀਲਤਾ ਹੈ ਇਹਦੀ। ਧਰਤੀ ਤੋਂ ਖੋਦਨ ਸਹਿ, ਕਾਟਨ ਸਹਿ ਬਣ ਲਾਏ, ਜਿਹੜੇ ਬਿਰਸ਼ਨ ਉਹ ਆਪਣੇ ਆਪ ਨੂੰ ਤਰਸ਼ਾ ਦਿੰਦੇ ਨੇ ਫਿਰ ਵੀ ਕਦੇ ਇਤਰਾਜ਼ ਨਹੀਂ ਕਰਦੇ। ਕਹਿੰਦੇ ਬੋਲ ਕਬੋਲ ਸਾਧੂ ਸਹਿ, ਅਵਰ ਪੈ ਸਹਿ ਨਾ ਜਾਏ। ਜੇ ਬੋਲ ਕੋਈ ਸਹਾਰ ਸਕਦਾ ਤਾਂ ਸਾਧੂ ਸਹਾਰ ਸਕਦਾ, ਹੋਰ ਕਿਸੇ ਕੋਲ ਸਹਾਰਿਆ ਨਹੀਂ ਜਾਂਦਾ। ਵਿਦਵਾਨ ਦਾ ਚੇਤਾ ਉਹਨੂੰ ਆਇਆ ਕਿ ਮੈਂ ਜਿਹੜੇ ਪ੍ਰਮਾਣ ਦਿੱਤੇ ਨੇ ਢੁੱਕਦੇ ਨਹੀਂ। ਉਹ ਕਹਿੰਦੇ ਦੇਖੋ ਮੇਰੇ ਪ੍ਰਮਾਣ ਗਲਤ ਨੇ, ਮੈਂ ਫੇਰ ਦੁਹਰਾਉਣਾ। ਕਹਿੰਦੇ ਧਰਤੀ ਖੋਦਤ ਬੋਲ ਹੀ, ਧਰਤੀ ਨੂੰ ਜਦੋਂ ਕੋਈ ਖੋਦਦਾ ਧਰਤੀ ਤਾਂ ਬੋਲਦੀ ਹੈ, ਆਵਾਜ਼ ਦਿੰਦੀ ਹੈ ਕਿ ਮੈਨੂੰ ਖੋਦਿਆ ਨਾ ਜਾਏ, ਛੇੜਿਆ ਨਾ ਜਾਏ। ਕਾਠ ਕਟਤ ਕੁਰਲਾਏ, ਕਹਿੰਦੇ ਬਿਰਸ਼ ਕੁਰਲਾਉਂਦਾ, ਪਾਣੀ ਸਿੰਮਦਾ। ਔਰ ਵਿਗਿਆਨੀਆਂ ਨੇ ਕਿਹਾ ਕਿ ਜਦੋਂ ਕੁਹਾੜਾ ਚੱਕ ਕੇ ਇਹਦੇ ਨੇੜੇ ਨਹੀਂ ਜਾਓ, ਕਹਿੰਦੇ ਉਹਦੇ 'ਤੇ ਅਸਰ ਹੁੰਦਾ, ਮਾਰਨ ਤੋਂ ਪਹਿਲਾਂ ਵੀ ਸੁੰਗੜਦਾ, ਵਿਗਿਆਨ ਦੀ ਰਿਪੋਰਟ ਹੈ ਇਹ। ਕਾਟਨ ਸਾਹਿਬੰਦ ਰਾਏ, ਕਹਿੰਦੇ ਨਨੂਆ ਬੋਲ ਕਬੋਲ ਕੋ ਸਾਧੂ ਰਹੇ ਪਚਾਏ, ਕਹਿੰਦੇ ਕਿ ਸਾਧੂ ਹੈ ਜਿਹੜਾ ਗਾਲਾਂ ਖਾ ਕੇ ਵੀ ਬੋਲਦਾ ਨਹੀਂ, ਚੁੱਪ ਹੋ ਜਾਂਦਾ। ਕਿਉਂ? ਸਹਿਣਸ਼ੀਲ ਸੰਤੰ ਸਮਿੱਤਰ ਸੇ ਦੁਰਜਨ ਹੈ, ਨਾਨਕ ਭੋਜਨ ਅੰਕ ਪ੍ਰਕਾਰਨ। ਕਹਿੰਦੇ ਭੋਜਨ ਲੈ ਕੇ ਆਵੇ, ਕੋਈ ਸ਼ਸਤਰ ਲੈ ਕੇ ਮਾਰਨ ਵਾਸਤੇ ਆਵੇ, ਕਹਿੰਦੇ ਇਹ ਸਹਿਣਸ਼ੀਲਤਾ ਮਹਾਂਪੁਰਸ਼ਾਂ ਦੇ ਵਿੱਚ ਹੈ। ਤੇ ਗੁਰੂ ਕਿਰਪਾ ਕਰੇ ਇਹ ਸਮੁੱਚੇ ਰੂਪ ਦੇ ਮਹਾਂਪੁਰਸ਼ਾਂ ਦੀ ਸੰਗਤ ਨੂੰ, ਮਹਾਂਪੁਰਸ਼ਾਂ ਦੇ ਤੇ ਉਹ ਜਿਨ੍ਹਾਂ ਨੇ ਪਰਉਪਕਾਰ ਕੀਤੇ ਹੈ, ਤੇ ਇੰਨੇ ਕੁ ਸ਼ਬਦ ਉਹਨਾਂ ਮਹਾਂਪੁਰਸ਼ਾਂ ਨੂੰ ਸਮਰਪਿਤ ਕਰਕੇ ਆਓ ਜਿਹੜੀ ਲੜੀਵਾਰ ਕਥਾ ਚੱਲਦੀ ਹੈ। ਅੱਜ ਸ਼ਬਦ ਵੀ ਇਤਫਾਕੀ ਔਖਾ ਸ਼ਬਦ ਹੈ ਅਰਥ ਦੇ ਭਾਵ ਤੋਂ, ਤੇ ਆਓ ਸਮਾਂ ਆਪਣੀ ਰਸਤਾ ਤੁਰਿਆ ਜਾ ਰਿਹਾ ਹੈ। ਤੇ ਸਤਿਗੁਰੂ ਮਹਾਰਾਜ 621 ਅੰਗ ਗੁਰੂ ਗ੍ਰੰਥ ਸਾਹਿਬ ਦਾ ਹੈ, ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਚਾਰਨ ਕਰਨ ਵਾਲੇ, ਜਿਸ ਪ੍ਰਕਾਰ ਆਪ ਜੀ ਕਿਰਪਾ ਕਰਦੇ ਨੇ ਸੁਣੋ ਜੇ।
ਸੋਰਠ ਮਹੱਲਾ ਪੰਜਵਾ ਕਰ ਤੀਜਾ ਚੌਪਦੇ।
ਸੋਰਠ ਰਾਗਣੀ ਹੈ, ਉਚਾਰਨ ਕਰ ਰਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਪੰਜਵਾਂ ਸਰੂਪ ਗੁਰੂ ਨਾਨਕ ਦੇਵ ਜੀ ਦਾ, ਤੇ ਇਸ ਨੂੰ ਕਦੇ ਵੀ ਭੁੱਲ ਕੇ ਮਹਿਲਾ ਨਹੀਂ ਕਹਿਣਾ। ਕਿਉਂ ਨਹੀਂ ਕਹਿਣਾ? ਕਿਉਂਕਿ ਬਹੁਤ ਸਾਰੇ ਲੋਕ ਕਹਿੰਦੇ ਨੇ ਵੀ ਤੁਸੀਂ ਕਿਉਂ ਕਹਿੰਦੇ ਹੋ, ਨਹੀਂ ਕਹਿਣਾ ਇਸ ਕਰਕੇ ਕਿ ਪਰੰਪਰਾ ਦੇ ਵਿੱਚ ਮਹੱਲਾ ਸ਼ਬਦ ਹੈ। ਦੋ ਭਾਸ਼ਾ ਦੇ ਵਿੱਚ ਮਹੱਲਾ ਸ਼ਬਦ ਦੀ ਹੀ ਪਰਿਭਾਸ਼ਾ ਢੁਕਦੀ ਹੈ। ਪੁਰਾਣੀ ਭਾਸ਼ਾ ਅਰਬੀ ਹੈ, ਅਰਬੀ ਦੇ ਵਿੱਚ ਮਹੱਲੇ ਦਾ ਅਰਥ ਹੈ ਪਾਤਸ਼ਾਹ, ਔਰ ਸੰਸਕ੍ਰਿਤ ਪੁਰਾਣੀ ਭਾਸ਼ਾ ਹੈ, ਉਹਦੇ ਵਿੱਚ ਅਰਥ ਹੈ ਸਰੂਪ। ਹੁਣ ਜਿਹੜੀ ਮਰਜ਼ੀ ਭਾਸ਼ਾ ਅਨੁਸਾਰ ਅਰਥ ਕਰ ਲਓ, ਕਿ ਚਾਹੇ ਤਾਂ ਇਹ ਕਹਿ ਲਓ ਵੀ ਮਹੱਲਾ ਪੰਜਵਾਂ ਗੁਰੂ ਨਾਨਕ ਦਾ ਪੰਜਵਾਂ ਸਰੂਪ ਤਾਂ ਅਰਬੀ ਅਨੁਸਾਰ ਅਰਥ ਹੋ ਗਿਆ, ਚਾਹੇ ਇਹਨੂੰ ਕਹਿ ਲਓ ਮਹੱਲਾ ਪੰਜਵਾਂ ਗੁਰੂ ਨਾਨਕ ਦਾ ਪੰਜਵਾਂ ਸਰੂਪ ਜਾਂ ਪੰਜਵੇਂ ਪਾਤਸ਼ਾਹ। ਪਾਤਸ਼ਾਹ ਸ਼ਬਦ ਹੈ ਜਿਹੜਾ ਇਹ ਅਰਬੀ ਦੇ ਵਿੱਚ ਹੈ, ਤੇ ਸਰੂਪ ਸ਼ਬਦ ਹੈ ਜਿਹੜਾ ਇਹ ਸੰਸਕ੍ਰਿਤ ਵਿੱਚ ਹੈ, ਢੁਕਵੀਂ ਬਾਤ। ਦੂਸਰਾ, ਬਾਬਾ ਬੁੱਢਾ ਸਾਹਿਬ ਨੇ ਸਭ ਤੋਂ ਪਹਿਲਾਂ ਹੁਕਮਨਾਮਾ ਲਿਆ, ਗੁਰੂ ਅਰਜਨ ਦੇਵ ਜੀ ਮੌਜੂਦ ਬੈਠੇ ਸੀ, ਉਹਨਾਂ ਨੇ ਉਚਾਰਨ ਉਕਣ ਕੀਤਾ ਜਿਵੇਂ ਗੁਰੂ ਅਰਜਨ ਦੇਵ ਜੀ ਨੇ ਪੜ੍ਹਾਇਆ ਉਹਨਾਂ ਨੂੰ, ਉਹਨਾਂ ਨੇ ਮਹੱਲਾ ਉਚਾਰਨ ਕੀਤਾ। ਤੇ ਅੱਜ ਮੁੱਖ ਗ੍ਰੰਥੀ ਭਾਈ ਜਗਤਾਰ ਸਿੰਘ ਜੀ, ਬਾਬਾ ਬੁੱਢਾ ਸਾਹਿਬ ਤੋਂ ਲੈ ਕੇ ਅੱਜ ਤੱਕ ਹਰਿਮੰਦਰ ਸਾਹਿਬ ਦੇ ਕਦੇ ਤੁਸੀਂ ਮਹਿਲਾ ਨਹੀਂ ਸੁਣਿਆ ਹੋਗਾ ਨਾ ਸੁਣੋਗੇ। ਇਹ ਪਰੰਪਰਾ ਹੈ ਕਿ ਇਹਨੂੰ ਮਹੱਲਾ ਹੀ ਉਚਾਰਨ ਕਰਨਾ, ਹਰਿਮੰਦਰ ਸਾਹਿਬ ਦੀ ਆਵਾਜ਼ ਜਿਹੜੀ ਹੈ ਇਹਨੂੰ ਆਪਣੇ ਉਚਾਰਨ ਨੂੰ ਉਕਣ ਕਰ ਲੈਣਾ, ਇੱਕ ਸਾਡਾ ਕੇਂਦਰੀ ਸਥਾਨ ਹਰਿਮੰਦਰ ਸਾਹਿਬ ਹੈ। ਤੇ ਇਸ ਤੋਂ ਅੱਗੇ ਸਾਹ ਸੁਣ ਜੀ, ਤੇ ਮਹਿਲਾ ਨਾਮ ਇਸਤਰੀ ਦਾ ਹੁੰਦਾ ਹੈ, ਜੇ ਕਹੀਏ ਵੀ ਗੁਰੂ ਸਾਹਿਬ ਨੇ ਇਸਤਰੀ ਰੂਪ ਹੋ ਕੇ ਬਾਣੀ ਉਚਾਰਨ ਕੀਤੀ ਹੈ ਤਾਂ ਫਿਰ ਮਹਿਲਾ ਪਹਿਲੀ, ਦੂਜੀ, ਤੀਜੀ, ਚੌਥੀ ਕਹਿਣਾ ਪਊਗਾ। ਤੇ ਫਿਰ ਸ਼ਬਦ ਜਿਹੜਾ ਇਸਤਰੀ ਵਾਚਕ ਪੁਰਸ਼ ਵਾਚਕ ਸ਼ਬਦ ਦਾ ਅੰਤਰਾ, ਤੇ ਇਹ ਕਿਤੇ ਨਾ ਕਿਤੇ ਅਸੀਂ ਗਲਤ ਹੋ ਜਾਵਾਂਗੇ। ਰੀਸੋ ਰੀਸ ਮਹਿਲਾ ਨਹੀਂ ਕਹਿਣਾ, ਤੇ ਇਹ ਪਰੰਪਰਾ ਤੋਂ ਵੀ ਖਿਲਾਫ ਹੈ, ਅਰਥਾਂ ਭਾਵ ਤੋਂ ਵੀ ਖਿਲਾਫ ਹੈ। ਗੁਰੂ ਕਿਰਪਾ ਕਰੇ ਘਰ ਤੀਜਾ, ਇਹ ਰਾਗ ਦਾ ਸੁਰਤਾਲ ਹੈ, ਰਾਗੀ ਸਿੰਘਾਂ ਵਾਸਤੇ ਸੰਬੋਧ ਸ਼ਬਦ ਹੈ। ਚੌਪ ਦੇ ਇਹ ਸ਼ਬਦ ਦੀ ਸੂਚਨਾ ਵੀ ਇੱਥੋਂ ਬਾਅਦ ਚਾਰ ਚਾਰ ਪਦਿਆਂ ਵਾਲੇ ਸ਼ਬਦ ਸ਼ੁਰੂ ਹੋ ਗਏ। ਚੌ ਪਦਿਆਂ ਵਾਲੇ ਸ਼ਬਦ 'ਚ ਪਹਿਲਾ ਸ਼ਬਦ ਹੈ, ਅੱਗੇ ਮੰਗਲ ਕਰਦੇ ਹਨ ਸੁਣੋ ਜੀ
ਇੱਕ ਓਅੰਕਾਰ ਸਤਿਗੁਰ ਪ੍ਰਸਾਦ
ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚਾਰ ਪ੍ਰਕਾਰ ਦੇ ਮੰਗਲ ਨੇ ਉਹਨਾਂ ਚ ਇੱਕ ਵਸਤੂ ਨਿਰਦੇਸ਼ਕ ਮੰਗਲ ਹੁੰਦਾ ਹੈ ਤੇ ਇੱਕ ਨਮਸਕਾਰ ਆਤਮਕ ਮੰਗਲ ਹੁੰਦਾ ਹੈ ਇੱਕ ਆਸ਼ੀਰਵਾਦ ਆਤਮਕ ਮੰਗਲ ਹੁੰਦਾ ਹੈ ਇੱਕ ਆਤਮ ਚੇਤਨ ਮੰਗਲ ਹੁੰਦਾ ਹੈ ਡੰਡੋਤ ਬੰਧਨ ਅਨਕਵਾਰ ਸਰਵ ਕਲਾ ਸਮਰੱਥ ਇਹਦੇ ਵਿੱਚ ਚਾਰ ਮੰਗਲ ਜਿਹੜੇ ਨੇ ਸੰਪੂਰਨ ਮਹਾਰਾਜ ਨੇ ਲਿਖ ਦਿੱਤੇ ਹਿੰਦੂ ਮਤ ਦੇ ਅੰਦਰ ਚਾਰ ਪ੍ਰਕਾਰ ਦਾ ਨਾਮ ਪਰਮਾਤਮਾ ਦਾ ਰਟਨ ਕੀਤਾ ਜਾਂਦਾ ਹਰੇ ਕ੍ਰਿਸ਼ਨ ਕ੍ਰਿਸ਼ਨਾ ਕ੍ਰਿਸ਼ਨਾ ਹਰੇ ਹਰੇ ਇਸ ਤਰ੍ਹਾਂ ਦੇ ਸ਼ਬਦ ਨੇ ਜਿੰਨੇ ਉਹਨਾਂ ਦੇ ਅੱਖਰ ਨੇ ਨਾ ਉਹ ਚਾਰ ਪ੍ਰਕਾਰ ਦੇ ਨੇ ਗੁਰੂ ਸਾਹਿਬ ਨੇ ਪਰਮਾਤਮਾ ਦਾ ਨਾਮ ਮੂਲ ਮੰਤਰ ਦੇ ਵਿੱਚੋਂ ਚਾਰ ਤਰ੍ਹਾਂ ਦੇ ਮੰਗਲ ਬਣਾ ਦਿੱਤੇ ਸਭ ਤੋਂ ਵੱਧ ਆਉਣ ਵਾਲਾ ਮੰਗਲ ਇਹ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇਹ 524 ਵਾਰ ਇਹ ਆਏਗਾ ਗੁਰੂ ਗ੍ਰੰਥ ਸਾਹਿਬ ਕਿਤੋਂ ਸੁਣੀ ਸੁਣਾਈ ਨਹੀਂ ਮੈਂ ਗੱਲ ਕਰਦਾ ਘੱਟੋ ਘੱਟ ਵੀ ਕਈ ਦਿਨ ਅਸੀਂ ਲਗਾਤਾਰ ਇਹਨਾਂ ਮੰਗਲ ਵੀ ਕਿਹੜਾ ਮੰਗਲ ਕਿਹੜੇ ਅੰਗ ਤੇ ਹੈ ਇਹਦੀ ਇੱਕ ਲਿਸਟ ਤਿਆਰ ਕੀਤੀ ਜਥੇ ਵਿੱਚ ਆਮ ਗ੍ਰੰਥਾਂ 'ਚ ਲਿਖਿਆ ਵੀ 522 ਵਾਰ ਮੰਗਲ ਆਉਂਦਾ ਦੋ ਵਾਰੀ ਦੀ ਮਿਸਟੇਕ ਹੈ ਉਹਨਾਂ ਦੇ ਕੋਲੋਂ ਜਿੰਨੇ ਗ੍ਰੰਥਾਂ ਵਾਲੇ ਨੇ ਲਿਖਿਆ ਮੈਂ ਚੰਗੇ ਚੰਗੇ ਵਿਦਵਾਨਾਂ ਨੂੰ ਪੁੱਛਿਆ ਵੀ ਤੁਸੀਂ 522 ਵਾਰ ਕਿਵੇਂ ਲਿਖਿਆ ਕਹਿੰਦੇ ਜੀ ਫਲਾਣੇ ਗ੍ਰੰਥ 'ਚੋਂ ਦੇਖਿਆ ਸੀ ਮੈਂ ਕਿਹਾ ਆਪ ਤਾਂ ਨਹੀਂ ਪੜਿਆ ਕਹਿੰਦੇ ਨਹੀਂ ਮੈਂ ਕਿਹਾ ਦੋ ਵਾਰੀ ਦੀ ਗਲਤੀ ਹੈ ਤੇ ਲੋਕਾਂ ਨੂੰ ਗਲਤ ਸੰਸਕਾਰ ਪੈ ਰਹੇ ਨੇ ਸੁਧਾਰੋ ਇਹਨਾਂ ਨੂੰ ਸੈਂਕੜੇ ਗ੍ਰੰਥਾਂ 'ਚ ਲਿਖਿਆ ਵੀ 522 ਵਾਰ ਹੈ ਪਰ 24 ਵਾਰ ਹੈ ਉਹਦੀ ਪੂਰੀ ਲਿਸਟ ਜਿਹੜਾ ਤਿਆਰ ਕਰਕੇ ਸੰਗਤਾਂ ਦੇ ਹਵਾਲੇ ਕਰ ਦਿੱਤੀ ਹੈ ਤੇ ਦੂਸਰਾ ਮੰਗਲਾ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਾਹਿਬ ਭੰਗ ਗੁਰਪ੍ਰਸਾਦ ਇਹ 33 ਵਾਰ ਆਉਂਦਾ ਹੈ ਮੂਲ ਮੰਤਰ ਦੇ ਸਮੇਤ ਜਿਹੜਾ ਮੁੱਢ ਵਿੱਚ ਹੈ ਤੇ ਨਹੀਂ ਇਹ 32 ਵਾਰ ਆਏਗਾ ਇੱਕ ਵਾਰੀ ਮੂਲ ਮੰਤਰ 'ਚ ਆਏਗਾ ਮੰਗਲ ਹੈ ਉਹਦੇ ਵਿੱਚੋਂ ਮੂਲ ਮੰਤਰ 'ਚੋਂ ਮੰਗਲ ਬਣਾਏ ਹੋਏ ਨੇ ਚਾਰ ਤਰ੍ਹਾਂ ਦੇ ਤੇ ਤੀਸਰਾ ਹੈ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ ਇਹ 9 ਵਾਰ ਆਉਂਦਾ ਹੈ ਇੱਕ ਮੰਗਲ ਹੈ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ ਇਹ ਸਿਰਫ 2 ਵਾਰ ਆਉਂਦਾ ਹੈ 568 ਵਾਰ ਗੁਰੂ ਗ੍ਰੰਥ ਸਾਹਿਬ ਮੰਗਲ ਮੰਗਲ ਤੇ ਇੱਥੇ ਮਹਾਰਾਜ ਸਾਹਿਬ ਜੀ ਨੇ ਵਸਤੂ ਨਿਰਦੇਸ਼ਕ ਮੰਗਲ ਹੈ ਨਿਰਗੁਣ ਤੇ ਸਰਗੁਣ ਨੂੰ ਵਸਤੂ ਮੰਨ ਕੇ ਨਿਰਗੁਣ ਆਪ ਸਰਗੁਣ ਵੀ ਉਹੀ ਸਾਂਝੀ ਉਪਮਾ ਕੀਤੀ ਹੈ ਇੱਕ ਅਦੁੱਤੀ ਜਿਹਦੇ 'ਚ ਦੂਆਪਣ ਨਹੀਂ ਓਅੰਕਾਰ ਜਿਹੜਾ ਉਤਪਤ ਲੈਤਾ ਪਾਲਣਾ ਕਰਨ ਦੀ ਸ਼ਕਤੀ ਰੱਖਦਾ ਹੈ ਆਕਾਰ ਓਕਾਰ ਮੁਕਾਰਪੁਨ ਅਰਧ ਬਿੰਦ ਪਹਿਚਾਨ ਚਾਰੋਂ ਕੋ ਸੁਮਦਾ ਹੈ ਜੋ ਓਅੰਕਾਰ ਪਛਾਣ ਇਹ ਓਅੰਕਾਰ ਦੀ ਪਰਿਭਾਸ਼ਾ ਹੈ ਉਚਾਰਨ ਕਰਨ ਮਾਤਰ ਸੇ ਉਚਾਰਨ ਕਰਨ ਵਾਲੇ ਦੀ ਰੱਖਿਆ ਕਰੇ ਸੋ ਕਿ ਇਹ ਓਅੰਕਾਰ ਤੇ ਸੱਤ ਨਾਸ ਤੋਂ ਰਹਿਤ ਬ੍ਰਹਮ ਦਾ ਵਿਸ਼ੇਸ਼ਣ ਹੈ ਪਹਿਲਾ ਗੁਰ ਚੇਤਨ ਦੂਜਾ ਵਿਸ਼ੇਸ਼ਣ ਹੈ ਪ੍ਰਸਾਦ ਆਨੰਦ ਸਰੂਪ ਇਹ ਸੱਤ ਚੇਤਨ ਆਨੰਦਦਾਈ ਸਰੂਪ ਹੈ ਸੱਤ ਗੁਰ ਪ੍ਰਸਾਦ ਪ੍ਰਾਪਤੀ ਕਿਵੇਂ ਹੁੰਦੀ ਹੈ ਪਾਠ ਤੋੜਨਾ ਨਹੀਂ ਸਤਿਗੁਰੂ ਦੀ ਪ੍ਰਸਾਦ ਕਹੀ ਹੈ ਕਿਰਪਾ ਦੇ ਨਾਲ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਹ ਸ਼ਬਦ ਉਦੋਂ ਉਚਾਰਨ ਕੀਤਾ ਜਿਸ ਵੇਲੇ ਸੂਰੀ ਖਾਂ ਸਲੱਬੀ ਖਾਂ ਦੇ ਕੋਲ ਜਾ ਕੇ ਪੁਕਾਰਾਂ ਪ੍ਰਿਥੀ ਚੰਦ ਨੇ ਕੀਤੀਆਂ ਐਸਾ ਲਿਖਿਆ ਹੈ ਕਿ 6 ਮਹੀਨੇ ਜਹਾਂਗੀਰ ਬਾਦਸ਼ਾਹ ਦੇ ਦਰਬਾਰ ਦਿੱਲੀ ਜਾ ਕੇ ਬੈਠਾ ਰਿਹਾ ਕਿ ਮੈਨੂੰ ਗੁਰਤਾ ਗੱਦੀ ਦਵਾਓ ਮੈਂ ਵੱਡਾ ਤੇ ਜਹਾਂਗੀਰ ਬਾਦਸ਼ਾਹ ਨੇ ਕਿਹਾ ਕਿ ਤੁਹਾਡੇ ਪਿਤਾ ਨੇ ਜਿਹਨੂੰ ਗੁਰਤਾ ਗੱਦੀ ਦੇ ਦਿੱਤੀ ਗੁਰੂ ਰਾਮਦਾਸ ਨੇ ਮੈਂ ਉਹਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਜਵਾਬ ਦੇ ਦਿੱਤਾ ਮੁੜ ਕੇ ਫਿਰ ਉਸ ਨੇ ਸੁਲੀ ਖਾਂ ਨੂੰ ਕਿਹਾ ਮੈਂ ਇੰਨਾ ਧਨ ਖਰਚ ਚੁੱਕਾ ਤੇ ਬਰਬਾਦੀ ਮੇਰੀ ਧਨ ਦੀ ਵੀ ਹੋ ਗਈ ਹੈ ਜੇ ਗੁਰਤਾ ਗੱਦੀ ਨਹੀਂ ਦਵਾ ਸਕਦੇ 6 ਮਹੀਨੇ ਬੈਠੇ ਦੀ ਲਾਜ ਰੱਖੋ ਮੈਨੂੰ 2-4 ਪਿੰਡੀ ਦਵਾ ਦਿਓ ਜਗੀਰ ਬਾਦਸ਼ਾਹ ਦੇ ਕੋਲੋਂ ਉਹਦੇ ਕਹਿਣ ਸੁਣਨ ਤੋਂ ਫਿਰ ਇੱਕ ਪਿੰਡ ਭਾਈ ਭਗਤੇ ਦੇ ਕੋਲ ਜਿਹਨੂੰ ਸੋਢੀਆਂ ਦਾ ਕੋਠਾ ਕਹਿੰਦੇ ਹੈ ਉਹ ਸਾਧ ਸਿੰਘ ਜੀ ਦਵਾਇਆ ਗਿਆ ਤੇ ਉੱਥੇ ਹੁਣ ਤੱਕ ਇਹ ਅੱਗੇ ਸਾਧ ਸਿੰਘ ਜੀ ਗੁਰੂ ਕੇ ਕੋਠੇ ਦਾ ਇਤਿਹਾਸ ਹੈ ਤੇ ਉਸ ਵੇਲੇ ਸਿੱਖ ਸੰਗਤਾਂ ਦੇ ਅੰਦਰ ਥੋੜ੍ਹੀ ਜਿਹੀ ਬੇਚੈਨੀ ਹੋਈ ਵੀ ਆਪਾਂ ਨੂੰ ਵੀ ਕੋਈ ਉਪਰਾਲਾ ਕਰਨਾ ਚਾਹੀਦਾ ਜੇ ਪਿਰਥੀ ਚੰਦ ਜਾ ਸਕਦਾ ਅਸੀਂ ਕਿਉਂ ਨਹੀਂ ਜਾ ਸਕਦੇ ਪਹਿਲੀ ਗੱਲ ਹੈ ਪੰਚਾਇਤ ਇਕੱਠੀ ਕਰੋ ਪੰਚਾਇਤ ਨਹੀਂ ਫਿਰ ਆਪਾਂ ਜਿਹੜੇ ਸਰਦਾਰ ਨੇੜੇ ਨੇ ਸਰਕਾਰ ਦੇ ਉਹਨਾਂ ਨਾਲ ਗੱਲ ਕਰੋ ਨਹੀਂ ਉਮਰਾਵਾਂ ਦੇ ਕੋਲ ਜਾਓ ਅਤੇ ਹੁਣ ਮਹਾਰਾਜ ਸਾਹਿਬ ਜੀ ਸਮੁੱਚੇ ਰੂਪ ਦੇ ਸ਼ਬਦ ਦੇ ਵਿੱਚ ਸੰਗਤਾਂ ਵੱਲੋਂ ਜਾਂ ਪਿਰਥੀ ਚੰਦ ਨੇ ਜੋ ਜਾ ਕੇ ਕੀਤਾ ਉਹ ਅਲੱਗ ਅਲੱਗ ਅਰਥਾਂ ਦੇ ਵਿੱਚ ਇਹ ਪਹਿਲੀ ਪੰਕਤੀ ਦਾ ਭਾਵ ਆਏਗਾ ਸੁਣਨਾ ਕਰੋ ਜੇ
ਮਿਲ ਪੰਚ ਹੋ ਨਹੀਂ ਸਹਸਾ ਚੁਕਾਇਆ
ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰਸਿੱਖੋ ਵੀ ਪਿਰਥੀ ਚੰਦ ਗੁਰਤਾਗਦੀ ਲੈਣ ਵਾਸਤੇ ਪਹਿਲਾਂ ਤਾਂ ਅੰਮ੍ਰਿਤਸਰ ਦੀ ਪੰਚਾਇਤ ਕੋਲ ਗਿਆ ਤੇ ਫਿਰ ਵੀ ਗੁਰਤਾਗਦੀ ਮਿਲੀ ਨਹੀਂ, ਸੰਸਾ ਉਹਦਾ ਤਿਉਂ ਦਾ ਤਿਉਂ ਬਣਿਆ ਰਿਹਾ, ਇਹ ਚੁੱਕ ਨਹੀਂ ਹੋਇਆ ਸੰਸਾ ਉਸਦਾ।
ਸਰਦਾਰ ਹੋਣੇ ਪਤੀ ਆਇਆ,
ਫਿਰ ਉਹ ਸਰਦਾਰਾਂ ਦੇ ਕੋਲ ਗਿਆ ਤੇ ਫਿਰ ਉਹ ਵਜ਼ੀਰਾਂ ਦੇ ਕੋਲ ਗਿਆ ਸਲੂਬੀ ਵਰਗਿਆਂ ਦੇ, ਸਿਕਦਾਰੋ ਨਹਿ ਪਤੀ ਆਇਆ, ਫਿਰ ਵੀ ਬਾਦਸ਼ਾਹ ਪਤੀ ਜਿਹਾ ਨਹੀਂ। ਉਹ ਕਹਿੰਦਾ ਵੀ ਤੂੰ ਗਲਤ ਹੈ, ਇਹੀ ਕਹਿ ਦਿੱਤਾ ਉਸਨੇ। ਸਰਦਾਰਾਂ ਨੇ ਵੀ ਜਵਾਬ ਦੇ ਦਿੱਤਾ,
ਅਮਰਾਓ
ਕਹਿੰਦੇ ਰਾਜਕਾਜ ਦਾ ਕੰਮ ਕਰਨ ਵਾਲੇ ਕਰਮਚਾਰੀ ਜਿਨ੍ਹਾਂ ਦੇ ਕੋਲ ਅਹੁਦੇ ਹੁੰਦੇ ਆ ਉਹਨੂੰ ਵਜ਼ੀਰ ਵੀ ਕਹਿ ਦਿੰਦੇ ਆ, ਇਹ ਝੇੜਾ ਉਹਦੇ ਅੱਗੇ ਰੱਖਿਆ। ਪਰ ਸਾਧ ਸਿੰਘ ਜੀ ਉਹਨਾਂ ਨੇ ਵੀ ਇਹ ਝਗੜਾ ਜਿਹੜਾ ਸੀ ਨਹੀਂ ਮੁਕਾ ਸਕੇ।
ਮਿਲ ਰਾਜਨ ਰਾਮ ਨਿਵੇਰਾ,
ਤੇ ਜਹਾਂਗੀਰ ਦੀ ਰਸਨਾ ਤੇ ਬਹਿ ਕੇ ਜਿਹੜਾ ਰਾਜਿਆਂ ਦਾ ਰਾਜਾ ਪਰਮਾਤਮਾ ਉਹਨੇ ਨਿਵੇੜਾ ਹੀ ਕਰ ਦਿੱਤਾ ਵੀ ਜਾ ਵੀ ਗੁਰਤਾਗਦੀ ਜਿਹਦੀ ਹੈ ਉਹਦੇ ਕੋਲੇ ਰਹੂਗੀ, ਇਹ ਸਿੱਧਾ ਹੋ ਕੇ ਵਾਪਸ ਆਇਆ। ਤੇ ਦੂਸਰੇ ਅਰਥ ਵਿੱਚ ਜਿਹੜੀ ਸਿੱਖਾਂ ਨੇ ਕਿਹਾ ਵੀ ਮਹਾਰਾਜ ਆਪਾਂ ਨੂੰ ਕੁਛ ਕਰਨਾ ਚਾਹੀਦਾ, ਉਹ ਕਰਦੇ ਨੇ। ਫਿਰ ਬੋਲੋ ਜੀ,
ਮਿਲ ਪੰਚ ਹੋ ਨਹੀਂ ਸਹਿਸਾ ਚੁਕਾਇਆ।
ਮਹਾਰਾਜ ਕਹਿੰਦੇ ਭਾਈ ਜਿਹੜਾ ਤੁਸੀਂ ਕਹਿੰਦੇ ਪੰਚਾਇਤ ਕੋਲ ਜਾਓ, ਕਹਿੰਦੇ ਇਹ ਝਗੜਾ ਪੰਚਾਇਤ ਦੇ ਨਿਬੇੜਨ ਦਾ ਨਹੀਂ ਹੈ, ਆਪਾਂ ਕਿਸੇ ਪੰਚਾਇਤ ਕੋਲ ਨਹੀਂ ਜਾਣਾ। ਮਿਲ ਪੰਚੋ ਨਹੀਂ ਸਹਿਸਾ ਚੁਕਾਇਆ, ਇਹ ਪੰਚਾਇਤਾਂ ਕੋਈ ਫੈਸਲਾ ਨਹੀਂ ਕਰ ਸਕਦੀਆਂ, ਸੰਸਾ ਚੁੱਕਿਆ ਨਹੀਂ ਜਾਏਗਾ।
ਸਿਕਦਾਰ ਹੋਣੇ ਪਤੀ ਆਇਆ,
ਜਿਹੜਾ ਤੁਸੀਂ ਕਹਿੰਦੇ ਸਰਦਾਰਾਂ ਕੋਲ ਜਾਓ ਜੀ, ਜਿਹੜੇ ਰਾਜਕਾਜ ਦੇ ਕੰਮਾਂ ਦੇ ਨੇੜੇ ਨੇ, ਇਹ ਉਹਨਾਂ ਦੇ ਵੀ ਸਰਦਾਰਾਂ ਦੇ ਬੜੇ ਬੜੇ ਜਗੀਰਦਾਰਾਂ ਦੇ ਨਿਬੇੜਨ ਦਾ ਕੰਮ ਨਹੀਂ ਹੈ ਗੁਰਤਾਗਦੀ ਦਾ।
ਅਮਰਾਓ ਅੱਗੇ ਤੇਰਾ,
ਜੇ ਤੁਸੀਂ ਕਹੋ ਵੀ ਜਿਹੜਾ ਸੁਲਹੀ ਖਾਂ ਵਰਗੇ ਪਹਿਲੀ ਉਹਦੇ ਪੱਖੀ ਨੇ ਤੇ ਅਮਰਾਓ ਜਿਹੜੇ ਨੇ ਤੇ ਉਹਨਾਂ ਦੇ ਕੋਲ ਜਾ ਕੇ ਝੇੜਾ ਹੀ ਪਾਉਣਾ, ਉਹਨਾਂ ਨੇ ਪੱਖ ਕਰਨਾ ਪ੍ਰਿਥੀ ਚੰਦ ਦਾ।
ਮਿਲ ਰਾਜਨ ਰਾਮ ਨਿਵੇਰਾ,
ਕਹਿੰਦੇ ਭਾਈ ਅਸੀਂ ਤਾਂ ਰਾਜਿਆਂ ਦਾ ਰਾਜਾ ਜਿਹੜਾ ਪ੍ਰਕਾਸ਼ ਰੂਪ ਵਾਹਿਗੁਰੂ ਹੈ ਨਾ, ਉਹਦੇ ਤੇ ਛੱਡ ਦਿੱਤਾ ਵੀ ਉਹੀ ਨਿਵੇੜਾ ਕਰੂਗਾ, ਆਪਾਂ ਵਿਰੋਧ ਨਹੀਂ ਕਰਨਾ। ਇਹਦੇ ਵਿੱਚ ਇਹ ਜਗਿਆਸੂ ਨੂੰ ਸਾਧ ਸਿੰਘ ਜੀ ਸਿੱਖਿਆ ਦੇਣ ਵਾਸਤੇ ਮਹਾਰਾਜ ਸਾਹਿਬ ਜੀ ਉਪਦੇਸ਼ ਦਿੰਦੇ ਨੇ। ਫਿਰ ਬੋਲੋ ਜੀ,
ਮਿਲ ਪੰਚ ਹੋ ਨਹੀਂ ਸਹਿਸਾ ਚੁਕਾਇਆ।
ਜਗਿਆਸੂ ਨੇ ਕਿਹਾ ਮਹਾਰਾਜ ਮੇਰੇ ਅੰਦਰ ਜਿਹੜਾ ਪ੍ਰਮਾਣਗਤ ਸੰਸਾ ਹੈ, ਪਰਮੇਗਤ ਸੰਸਾ ਹੈ, ਵਿਪਰਜੈ ਬੁੱਧ ਹੈ ਮੇਰੀ, ਇਹਦੀ ਨਿਵਿਰਤੀ ਕਿਵੇਂ ਹੋਊਗੀ, ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੋਏਗੀ? ਕੀ ਜੇ ਮੈਂ ਪੰਡਿਤ ਜਿਹੜੇ ਵਿਦਵਾਨ ਮਹਾਰਾਜ ਉਹਨਾਂ ਦੇ ਕੋਲ ਜਾਵਾਂ ਇਹ ਸੰਸਾ ਚੁੱਕਿਆ ਜਾਊ? ਮਹਾਰਾਜ ਕਹਿੰਦੇ ਪੰਡਿਤਾਂ ਦੇ ਤਾਂ ਖੁਦ ਸੰਸੇ ਪਏ ਹੋਏ ਨੇ, ਮਿਲ ਪੰਚੋ ਨੀ ਸਹਿਸਾ ਚੁਕਾਇਆ, ਇਹ ਪ੍ਰਮਾਣਗਤ ਪਰਮੇਗਤ ਸੰਸੇ ਬਣੇ ਰਹਿਣਗੇ, ਇਹ ਨੀ ਚੁੱਕ ਹੁੰਦੇ ਉਹਨਾਂ ਤੋਂ ਪੰਡਿਤਾਂ ਤੋਂ।
ਸਿਕਦਾਰ ਹੋਣੇ ਪਤੀ ਆਇਆ,
ਸਿਕਦਾਰ ਹੋ ਜਿਹੜੇ ਸਾਧ ਸਿੰਘ ਜੀ, ਸਿਕਦਾਰਾਂ ਦੀ ਨਿਆਈ, ਸਰਦਾਰਾਂ ਦੀ ਨਿਆਈ, ਜਿਹੜੇ ਦੇਵੀ ਦੇਵਤੇ ਆਪਣੀ ਪੂਜਾ ਕਰਾਉਣ ਵਾਲੇ ਨੇ, ਕਹਿੰਦੇ ਉਹਨਾਂ ਦੇ ਕੋਲ ਵੀ ਅਥਵਾ ਸਿਕਦਾਰੋਂ ਦੀ ਨਿਆਈ ਜਿਹੜੇ ਯੋਗੀ ਜਨ ਹਨ, ਜੇ ਤੁਸੀਂ ਕਹੋ ਵੀ ਗੋਰਖਨਾਥ ਦੇ ਯੋਗੀਆਂ ਕੋਲ ਪ੍ਰਮਾਣਗਤ ਸੰਸਾ, ਪਰਮੇਗਤ ਸੰਸਾ, ਵਿਪਰਦਾ ਬੁੱਧ ਠੀਕ ਹੋ ਜੇ, ਕਹਿੰਦੇ ਨਹੀਂ ਪਤੀ ਆਇਆ, ਉਹਨਾਂ ਦੇ ਅੰਦਰ ਯੋਗੀਆਂ ਦੇ ਅੰਦਰ ਵੀ ਸੰਸੇ ਬਣੇ ਹੋਏ ਨੇ।
ਅਮਰਾਓ ਅੱਗੇ ਤੇਰਾ,
ਜੇ ਤੁਸੀਂ ਕਹੋ ਵੀ ਕੋਈ ਦੇਵੀ ਦੇਵਤਾ ਆ ਕੇ ਸੰਸੇ ਤੋਂ ਨਿਵਿਰਤ ਕਰ ਦੇਵੇ, ਸੰਸਾ ਇਹ ਸੰਸਾਰ ਹੈ, ਦੇਵੀ ਦੇਵਤੇ ਵੀ ਸੰਸਾਰੀ ਨੇ, ਤੇ ਉਮਰਾਵਾਂ ਦੀ ਨਿਆਈ ਦੇਵੀ ਦੇਵਤੇ ਵੀ ਇਹ ਝਗੜਾ ਨਹੀਂ ਨਿਬੇੜ ਸਕਣਗੇ, ਇਹ ਸੰਸਾ ਬਣਿਆ ਰਹੇਗਾ, ਤੇ ਸੰਸਾ ਨਿਵਿਰਤ ਕਿਵੇਂ ਹੋਏਗਾ ਦੱਸ ਦੇਣ।
ਮਿਲ ਰਾਜਨ ਰਾਮ ਨਿਵੇਰਾ,
ਤੇ ਇਹਦਾ ਭਾਈ ਰਾਜ ਕਹੀਏ ਪ੍ਰਕਾਸ਼ ਰੂਪ ਜਿਹੜਾ ਵਾਹਿਗੁਰੂ ਹੈ, ਉਹਦੇ ਨਾਲ ਜਿਹੜੇ ਸੰਤ ਮਿਲੇ ਹੋਏ ਹੈ, ਉਹਨਾਂ ਮਹਾਂਪੁਰਸ਼ਾਂ ਬ੍ਰਹਮ ਗਿਆਨੀਆਂ ਦੇ ਨਾਲ ਮਿਲ ਕੇ ਆਤਮਾ ਦੀ ਸਿੱਖਿਆ ਤਾਕਾਰ ਹੋਊਗੀ, ਤਾਂ ਫਿਰ ਸੰਸਾ ਚੁੱਕ ਹੋਊਗਾ। ਇਹਦੇ ਸਾਧ ਸਿੰਘ ਯੋਗੀਆਂ ਦੇ ਮਤ ਦੇ ਅਨੁਸਾਰ ਵੀ ਸਾਡੇ ਵੱਡਿਆਂ ਨੇ ਇਹਦੇ ਸਾਧ ਸਿੰਘ ਜੀ 6-7 ਅਰਥ ਕੀਤੇ ਹੋਏ ਹੈ, ਮੈਂ ਸਿਰਫ 3 ਅਰਥ ਸੁਣਾਏ ਆਪ ਜੀ ਨੂੰ, ਇਹਦੇ 4 ਅਰਥ ਹੋ ਰਹਿੰਦੇ ਆ, ਆਪਾਂ ਸਮੇਂ ਦਾ ਵੀ ਖਿਆਲ ਰੱਖਣਾ, ਸ਼ਬਦ ਸਾਰਾ ਪਿਆ, ਇਸ ਕਰਕੇ ਫਿਰ ਇਸ ਤਰ੍ਹਾਂ ਜ਼ਿਆਦਾ ਸਮਾਂ ਲੱਗ ਜਾਊਗਾ। ਮੈਂ ਸਮੇਂ ਦੀ ਨਿਜ਼ਾਕ ਨੂੰ ਸਮਝਦਾ ਹੋਇਆ ਤੇ 3-4 ਅਰਥ ਜਿਹੜੇ ਹੋਰ ਬਣਦੇ ਆ ਉਹਦੇ ਚ ਪ੍ਰਾਣਾਂ ਦੀ ਗੱਲ ਵੀ ਕੀਤੀ ਹੈ, ਪ੍ਰਾਣ ਅਪਾਨ ਸਮਾਨ ਉਦਾਨ ਬਿਆਨ ਨਾ ਕੂਰਮ ਕਰਕਲ ਦੇਵਦੱਤ ਨਿਜੈ, ਇਹ ਪੌਣਾ ਦੀ ਵਿਗਾਰ ਖੇਚਰੀ ਚੂਚਰੀ ਪਾਚਰੀ ਆਦਿ ਜਿਹੜੀਆਂ ਅਵਸਥਾ ਯੋਗੀਆਂ ਦੇ ਆ ਇਹਦੀ ਵੀ ਵਿਆਖਿਆ, ਪਰ ਮੈਂ ਇਹ ਲੰਮੀ ਵਿਆਖਿਆ ਤੇ ਗੂੜੀ ਵਿਆਖਿਆ ਸਮਝ ਕੇ ਸਮੇਂ ਦੇ ਅਨੁਸਾਰ ਮੈਂ ਇਹਨੂੰ ਛੱਡਦਾ। ਸੰਪਰਦਾ ਦੇ ਵਿਦਵਾਨ ਮੈਨੂੰ ਮਾਫ਼ ਕਰਨ, ਕਿਤੇ ਉਹ ਕਹਿਣ ਨਾ ਵੀ ਜਦੋਂ ਗੂੜੀ ਗੱਲ ਆਈ ਛੱਡ ਦਿੱਤੀ, ਸਮਾਂ ਨਾ ਹੋਣ ਕਰਕੇ ਮੈਂ ਇੱਥੇ ਇਹ ਛੱਡ ਰਿਹਾ। ਅੱਗੇ ਸਤਿਗੁਰੂ ਮਹਾਰਾਜ ਫਰਮਾਨ ਕਰਦੇ ਨੇ, ਸੁਣੋ।
ਅਵ ਢੁੱਡ ਕਤੋ ਨਾ ਜਾਈ,
ਕਹਿੰਦੇ ਜਦੋਂ ਸੰਸੇ ਚੁੱਕੇ ਗਏ, ਪ੍ਰਮਾਣਗਤ ਸੰਸਾ, ਪਰਮੇਰਗਤ ਸੰਸਾ, ਵਿਪਰਜਾ ਬੁੱਧ ਸੀ ਜਿਹੜੀ ਉਲਟ ਸਮਝਣ ਵਾਲੇ, ਜਦੋਂ ਇਹ ਸੰਸੇ ਚੁੱਕੇ ਗਏ, ਕਹਿੰਦੇ ਹੁਣ ਰੱਬ ਨੂੰ ਢੂੰਡਣ ਵਾਸਤੇ ਲੱਭਣ ਵਾਸਤੇ ਕਿੱਥੇ ਜਾਣਾ, ਅੰਦਰ ਤੋਂ ਲੱਭ ਗਿਆ, ਸੰਸੇ ਨਿਵਿਰਤ ਹੋ ਗਏ, ਆਤਮਾ ਦੀ ਸਿੱਖਿਆ ਤਾਕਾਰ ਹੋ ਗਈ, ਕਹਿੰਦੇ ਹੁਣ ਲੱਭਣ ਵਾਸਤੇ ਕਿਤੇ ਜਾਣ ਦੀ ਲੋੜ ਨਹੀਂ, ਫਰੀਦਾ ਜੰਗਲ ਜੰਗਲ ਕਿਆ ਢੂੰਡਾ, ਬਣਕੰਡਾ ਲੋੜ ਹੈ, ਬਸੀ ਰੱਬ ਹਾਲੀ ਆ, ਜੰਗਲ ਕਿਆ ਢੂੰਡਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਹਾ ਸੀ ਕਾਹਿਰੇ ਵਨ ਖੋਜਣ ਜਾਈ, ਸਰਬ ਨਿਵਾਸੀ ਸਦਾ ਲੇਪਾ ਤੋਹੀ ਸੰਗ ਸਮਾਈ, ਪੋਪ ਮਦ ਜੋ ਵਾਸ ਵਸਦਾ ਹੈ, ਮੁਕਰਮੇ ਜੈਸੇ ਛਾਈ ਤੈਸੇ ਹੀ ਹਰ ਵਸੈ ਨਿਰੰਤਰ, ਘਾਟੀ ਖੋਜੋ ਪਾਈ, ਇੱਥੋਂ ਲੱਭੋ। ਇਸ ਕਰਕੇ ਫਿਰ ਢੂੰਡਣ ਵਾਸਤੇ ਹੋਰ ਕਿੱਥੇ ਜਾਣਾ ਹੈ, ਬਾਹਰ ਢੂੰਡਣ ਤੇ ਛੂਟ ਭਰੇ, ਛੁਟਕਾਰਾ ਹੋ ਗਿਆ, ਗੁਰ ਘਰ ਹੀ ਮੈਂ ਦਿਖਾਇਆ ਥਾ। ਪਰਮਾਤਮਾ ਦੀ ਅੰਸ਼ ਅੰਦਰ ਹੈ, ਆਤਮਾ ਦੀ ਸਿੱਖਿਆ ਤਾਕਾਰ ਹੋ ਗਈ, ਜਦੋਂ ਆਤਮਕ ਦਰਸ਼ੀ ਬਣ ਗਏ ਝਗੜਾ ਕਿਸੇ ਨਾਲ ਵੀ ਨਹੀਂ ਹੈ। ਇੱਕ ਕੀੜੀ ਤੋਂ ਲੈ ਕੇ ਹਾਥੀ ਤੱਕ ਸਭ ਦੇ ਵਿੱਚ ਆਤਮਾ ਉਹੀ ਹੈ, ਬੈਰੀ ਦੇ ਅੰਦਰ ਵੀ ਉਹੀ ਹੈ, ਮਿੱਤਰ ਦੇ ਅੰਦਰ ਵੀ ਉਹੀ ਹੈ। ਇਸ ਕਰਕੇ ਜਦੋਂ ਇਹ ਅਵਸਥਾ ਹੋ ਗਈ, ਨਾ ਨਾਮ ਦੇ ਪੁਕਾਰ ਉੱਠਿਆ, ਕਹਿੰਦਾ ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾਂ ਕੋ ਬੋਲੇ ਰਹੇ, ਏਕਲ ਮਾਟੀ ਘੁੰਚਰ ਚੀਟੀ ਭਾਂਜਣ ਹੈ ਵਾ ਨਾਨਾ ਰੇ, ਅਸਥਾਵਰ ਜੰਗਮ ਕੀਟ ਪਤੰਗ ਘੱਟ ਘੱਟ ਰਾਮ ਸਮਾਨਾ ਰੇ। ਸਾਰੀ ਜਗ੍ਹਾ ਉਹੀ ਹੈ, ਸਭ ਹੈ ਬ੍ਰਹਮ, ਬ੍ਰਹਮ ਹੈ ਪਸਰਿਆ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੀ ਦਸਮ ਗ੍ਰੰਥ ਫਰਮਾਨ ਕਰਦੇ ਨੇ, ਜਿਵੇਂ ਜਵਾਨ ਕੇ ਵਿਖਸੇ ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੁੱਤ ਹੈ। ਜਦੋਂ ਇੱਕ ਪਰਮਾਤਮਾ ਹੀ ਸਾਡੇ ਅੰਦਰ, ਸਾਡੇ ਖਿਆਲਾਂ ਦਾ ਫਰਕ ਵੱਖਰਾ ਵੱਖਰਾ, ਸਾਡੀ ਆਤਮਾ ਦਾ ਕੋਈ ਫਰਕ ਨਹੀਂ, ਆਤਮਕ ਰਿਸ਼ਤਾ ਇੱਕ ਦੂਜੇ ਦੇ ਹੋਣ ਨਾਲ ਸਾਰਾ ਸੰਸਾਰ ਅਸੀਂ ਇੱਕ ਪਰਿਵਾਰ ਹਾਂ, ਪੂਰਾ ਸੰਸਾਰ, ਕੱਲੀ ਮਨੁੱਖ ਜਾਤੀ ਨਹੀਂ, ਕੀੜੀ ਤੋਂ ਲੈ ਕੇ ਹਾਥੀ ਤੱਕ ਸਾਰੇ ਚੀੜੀ ਜਾਨਵਰ ਕੀੜੇ ਮਕੌੜੇ ਸਭ ਦੇ ਅੰਦਰ ਆਤਮਾ ਇੱਕੋ ਹੋਣ ਕਰਕੇ ਇਹ ਸਾਰੇ ਮੇਰੇ ਦਾਤੇ ਦਾ ਪਰਿਵਾਰ ਹੈ, ਮੇਰੇ ਦਾਤੇ ਦੇ ਵੱਖਰੇ ਵੱਖਰੇ ਜੀਵ ਹਨ। ਗੁਰੂ ਨਾਨਕ ਸਾਹਿਬ ਦਾ ਮਤ ਇਹੀ ਹੈ, ਜਦੋਂ ਸਿੱਧ ਪੁੱਛਦੇ ਸੀ ਬਾਬਾ ਤੇਰਾ ਮਤ ਕੀ ਹੈ, ਮਾਰ ਕਹਿੰਦੇ ਅਦਵੈਤ, ਕਿਸੇ ਨਾਲ ਦਵੈਸ਼ ਨਹੀਂ ਕਰਨੀ, ਮੇਰਾ ਇਹ ਮਤ ਹੈ। ਤੇ ਬਾਅਦ ਵਿੱਚ ਫਿਰ ਇਸ ਨੂੰ ਦੂਜਾ ਨਾਮ ਦਿੱਤਾ ਨਿਰਮਲ ਪੰਥ, ਜਿਹਦੇ ਵਿੱਚ ਪਖੰਡ ਦੀ ਦਵੈਸ਼ ਦੀ ਕਿਸੇ ਪ੍ਰਕਾਰ ਦੀ ਮੈਲ ਨਹੀਂ ਹੈ। ਇਸੇ ਪੰਥ ਨੂੰ ਦਸਵੇਂ ਜਮ ਚ ਕਿਹਾ ਖਾਲਸਾ ਪੰਥ, ਖਾਲਸਾ ਪੰਥ ਦੇ ਵੀ ਇਹੀ ਅਰਥ ਨੇ। ਬਹੁਤ ਸਾਰੇ ਵਿਦਵਾਨ ਸੱਜਣ ਪੜ੍ਹੇ ਲਿਖੇ ਤੁਹਾਡੇ ਚ ਬੈਠੇ ਆ, ਇਹਨਾਂ ਗੱਲਾਂ ਨੂੰ ਜਿਹੜੀ ਜਿਹਨਾਂ ਦੀ ਬੁੱਧ ਪਕੜ ਸਕਦੀ ਹੈ, ਜਿਹਨਾਂ ਦਾ ਵਿਦਿਆ ਦੇ ਨਾਲ ਸੰਬੰਧ ਹੈ, ਤੇ ਗੁਰੂ ਕਿਰਪਾ ਕਰੇ। ਇਸ ਕਰਕੇ ਸਾਧ ਸਿੰਘ ਜੀ ਕਹਿੰਦੇ ਨੇ ਵੀ ਅਬ ਢੂੰਡਣ ਕਥੂ ਨਾ ਜਾਈ, ਕਿਸੇ ਥਾਂ ਤੇ ਲੱਭਣ ਦੀ ਲੋੜ ਨਹੀਂ ਹੈ, ਉਹ ਲੱਭਿਆ ਲਵਾਈ ਹੈ, ਸੋਈ ਫਿਰ ਕੇ ਤੂੰ ਪਿਆ ਜਾ ਕੋ ਕਹਿਤਾ ਔਰ। ਆਤਮ ਦੀ ਦਰਸ਼ੀ ਜਦੋਂ ਹੋ ਗਈ, ਹੋਏਗੀ ਕਿਵੇਂ, ਸ਼ਬਦ ਦੀ ਡੰਗੋਰੀ ਪਕੜ ਕੇ ਤੇ ਅਸੀਂ ਸੁਰਤੀ ਜਿਹੜੀ ਹੈ, ਸੁਰਤ ਨੂੰ ਉਸ ਮਾਰਗ ਤੇ ਲੈ ਕੇ ਜਾਣਾ, ਤੇ ਸ਼ਬਦ ਸੁਰਤ ਨੂੰ ਪਕੜ ਕੇ ਆਤਮਾ ਦੀ ਸਿੱਖਿਆ ਤਾਕਾਰ ਤੱਕ ਲੈ ਜਾਏਗਾ। ਮੁੜ ਕੇ ਹੈਰਾਨੀ ਹੋਏਗੀ ਕਿ ਮੈਂ ਕਿਸ ਰੱਬ ਦੀ ਢੂੰਡ ਕਰਦਾ ਰਿਹਾ, ਮਨ ਤੂੰ ਜੋਤ ਸਰੂਪ ਹੈ, ਮੂਲ ਪਛਾਣਨ ਦੀ ਗੱਲ ਸੀ, ਇਹ ਤਾਂ ਮੈਂ ਆਪਣੇ ਆਪ। ਜਦੋਂ ਅਸੀਂ ਖੋਏ ਹੋਏ ਹਾਂ, ਜਦੋਂ ਅਸੀਂ ਕਹਿੰਦੇ ਲੱਭਿਆ ਪਰਮਾਤਮਾ, ਸਿਰਫ ਇੱਕ ਨੁਕਤੇ ਦੀ ਬਾਤ ਹੈ, ਇੱਕ ਨੁਕਤੇ ਕੇ ਹੇਰ ਫੇਰ ਸੇ ਜੁਦਾ ਹੁਆ, ਵੋਈ ਜੋ ਨੁਕਤਾ ਉੱਪਰ ਆ ਗਿਆ ਵੋਈ ਖੁਦਾ ਹੁਆ, ਖੁਦਾ ਤੇ ਜੁਦਾ ਦੇ ਇੱਕ ਨੁਕਤਾ ਹੀ ਲੱਗਿਆ ਬਦਲਿਆ। ਤੋ ਇਸ ਕਰਕੇ ਸਾਧ ਸਿੰਘ ਜੀ, ਜਿਸ ਵੇਲੇ ਇਹ ਬਾਤ ਸਮਝ ਆ ਗਈ ਕਿ ਮੇਰੀ ਆਤਮਾ ਹੀ ਪਰਮਾਤਮਾ ਦੀ ਅੰਸ਼ ਹੈ, ਵਿਚਾਲੇ ਭਰਮ ਸੀ, ਭਰਮ ਕੇਸੀ ਚੀਜ਼ ਹੈ, ਰੱਸੀ ਦੇ ਸੱਪ ਦਿਸਣ ਲੱਗ ਜਾਂਦੇ ਉਹਨੂੰ ਭਰਮ ਕਹਿੰਦੇ ਨੇ, ਸੱਤ ਵਸਤੂ ਤੋਂ ਉਲਟ ਗਿਆਨ ਹੋ ਜਾਣਾ, ਸੱਤ ਵਸਤੂ ਦਾ ਅਗਿਆਨ ਹੋ ਜਾਣਾ, ਰੱਸੀ ਦਾ ਅਗਿਆਨ, ਰੱਸੀ ਦਾ ਵਾਸਤਵ ਗਿਆਨ ਭੁੱਲ ਗਿਆ, ਅਗਿਆਨ ਆ ਗਿਆ, ਸੱਪ ਦਿਸਣ ਲੱਗ ਗਿਆ। ਜਦੋਂ ਪਰਮਾਤਮਾ ਦੀ ਭੁੱਲ ਹੋ ਗਈ ਤਾਂ ਸੰਸਾਰ ਦਿਸਣ ਲੱਗ ਗਿਆ, ਜਦੋਂ ਪਰਮਾਤਮਾ ਦੀ ਸਿੱਖਿਆ ਤਾਕਾਰ ਹੋ ਗਈ, ਇਹ ਬੇਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਜ਼ਰੀ ਆਇਆ। ਤੋ ਇਸ ਕਰਕੇ ਸਾਧ ਸਿੰਘ ਜਿਵੇਂ ਲਿਖਦਾ ਲਿਖਦਾ ਕੋਈ ਲਿਖਾਰੀ ਪੈੱਨ ਆਪਣੇ ਇੱਥੇ ਟੰਗ ਲੈਂਦਾ, ਚੇਤਾ ਵਿਸਰ ਗਿਆ, ਮੇਰਾ ਪੈੱਨ ਕਿੱਥੇ ਗਿਆ, ਉਹ ਜਦੋਂ ਕਲਪਨਾ ਕਰਦਾ ਕਿ ਪਿੰਨ ਖੋਇਆ ਵਾ ਹੈ, ਪਿੰਨ ਤਾਂ ਉਹਦੇ ਕੰਨ 'ਤੇ ਟੰਗਿਆ ਹੋਇਆ। ਜਦੋਂ ਕੋਈ ਸੱਜਣ ਆਉਂਦਾ ਕਹਿੰਦਾ ਕੀ ਗੱਲ ਭਾਈ ਸਾਹਿਬ, ਬੜੇ ਪਰੇਸ਼ਾਨ ਦਿਖਦੇ ਆ, ਕਹਿੰਦਾ ਜੀ ਪਤਾ ਨਹੀਂ ਕੋਈ ਕੌਣ ਆਇਆ ਸੀ, ਮੇਰਾ ਪਿੰਨ ਚੱਕ ਕੇ ਲੈ ਗਿਆ, ਮੈਂ ਲਿਖਣ ਦਾ ਕੰਮ ਖੜ ਗਿਆ, ਮੈਂ ਕਾਗਜ਼ ਸਵਾਰਦਾ ਸੀ, ਇਹ ਪਿੰਨ ਗਾਇਬ ਹੋ ਗਿਆ। ਅਤੇ ਉਹ ਕਹਿੰਦਾ ਭਾਈ ਸਾਹਿਬ ਮੈਂ ਲੱਭਦਿਆਂ ਪਿੰਨ ਤੇਰਾ, ਕਹਿੰਦਾ ਮੈਂ ਤਾਂ ਸਾਰੇ ਲੱਭ ਲਿਆ, ਲੱਭਿਆ ਹੈ ਨਹੀਂ, ਇੱਥੇ ਨਹੀਂ ਆ, ਕੋਈ ਲੈ ਗਿਆ ਚੁੱਕ ਕੇ। ਕਹਿੰਦਾ ਆਪਣੇ ਕੰਨ 'ਤੇ ਹੱਥ ਮਾਰਤਾ ਜਰਾ, ਉਹਨੇ ਕਹਿੰਦਾ ਉਹ ਲੱਭ ਗਿਆ। ਹੁਣ ਇਹ ਦੱਸੋ ਜਦੋਂ ਖੋਇਆ ਗਿਆ ਸੀ ਕਿ ਉਦੋਂ ਦੂਰ ਸੀ, ਜਦੋਂ ਲੱਭਿਆ ਕਿਸੇ ਨੇ ਲਿਆ ਕੇ ਫੜਾਇਆ, ਨਹੀਂ, ਆਤਮਾ ਸਾਡੇ ਕੋਲ ਹੀ ਹੈ, ਪਰਮਾਤਮਾ ਦੀ ਅੰਸ਼, ਭਰਮ ਦੇ ਕਰਕੇ ਸਾਨੂੰ ਪਰਮਾਤਮਾ ਦੀ ਅੰਸ਼ ਨਹੀਂ ਦਿਸਦੀ। ਗੁਰੂ ਨੇ ਕੀ ਕਰਨਾ, ਗੁਰੂ ਨੇ ਜਣਾਉਣਾ ਹੈ, ਤੇਰਾ ਹੀ ਸਰੂਪ ਤੈਨੂੰ ਜਣਾਉਣਾ, ਤੋਹੀ ਕੋਈ ਸਰੂਪ ਹੈ, ਤੋਹੀ ਕੋਈ ਜਨਾਇਆ ਹੋਇਆ, ਗੁਰੂ ਨੇ ਕੋਲੋਂ ਕੁਛ ਨਹੀਂ ਦਿੱਤਾ, ਗਿਆਨ ਦਿੱਤਾ, ਅਗਿਆਨ ਬੇਟਿਆ। ਗੁਰਬਾਣੀ ਇਹ ਕੁਛ ਕਰਦੀ ਹੈ। ਆ ਢੂੰਡਣ ਕਹਾਂ ਤੇ ਜਾਈ, ਇਹ ਲੱਭਣ ਕਿੱਥੇ ਜਾਣਾ ਹੈ ਹੁਣ?
ਗੋਬਿੰਦ ਭੇਟੇ ਗੁਰ ਗੋਸਾਈ।
ਇਹ ਗੁਰੂ ਜਿਹੜਾ ਹੈ ਉਹ ਗੋਬੇਦਾਂ ਕਰਕੇ ਬਿੰਦ ਜਾਣਨ ਯੋਗ ਪਰਮਾਤਮਾ ਦਾ ਸਰੂਪ ਹੈ। ਗੁਰ ਪਰਮੇਸ਼ਰ ਇੱਕ ਹੈ, ਗੋਸਾਈ ਧਰਤੀ ਦਾ ਜੇ ਮਾਲਕ ਹੈ, ਤੇ ਗੁਰੂ ਸਾਹਿਬ ਨੇ ਉਹ ਮਿਲਾ ਦਿੱਤਾ। ਗੋਸਾਈ ਦੇ ਕੇ ਕਹਿੰਦੇ ਨੇ
ਆਇਆ ਪ੍ਰਭ ਦਰਬਾਰਾ।
ਜਦੋਂ ਪ੍ਰਭੂ ਪਰਮੇਸ਼ਰ ਦੀ ਪ੍ਰਾਪਤੀ ਦਾ ਦਰਬਾਰ ਹਰਿਮੰਦਰ ਸਾਹਿਬ ਹੋਂਦ ਵਿੱਚ ਆਇਆ, ਇਹ ਪ੍ਰਾਪਤ ਹੋ ਗਿਆ, ਤਾਂ ਫਿਰ ਉਸ ਵੇਲੇ ਦੱਸਦੇ ਹਨ
ਤਾਂ ਸਗਲੀ ਮਿੱਟੀ ਪੁਕਾਰਾ।
ਤਾਂ ਫਿਰ ਹੋਰ ਜਿਹੜੀ ਪੁਕਾਰ ਆਦਿ ਕਰਨੀ ਹੈ, ਫਰਿਆਦ ਦਾ ਨਾਮ ਹੈ। ਕਹਿੰਦੇ ਹਰਿਮੰਦਰ ਸਾਹਿਬ ਸਾਰੀਆਂ ਕਾਮਨਾ ਪੂਰੀਆਂ ਕਰਦਾ, ਪਰਮਾਤਮਾ ਦਾ ਸਰੂਪ ਹੈ। ਤੇ ਹੁਣ ਜਿਹੜਾ ਵੀ ਇੱਥੇ ਫਰਿਆਦ ਕਰੂਗਾ, ਕਿੰਨਿਆਂ ਦੀਆਂ ਫਰਿਆਦਾਂ, ਤੇ ਕਿੱਡੀ ਵੱਡੀ ਗੱਲ ਹੈ। ਰਾਧਾ ਸਵਾਮੀ ਸੰਪਰਦਾ ਦੇ ਆਗੂ ਦੋ ਦੋ ਘੰਟੇ ਗੁਰੂ ਰਾਮਦਾਸ ਦੇ ਦਰ ਤੇ ਜਾ ਕੇ ਇੱਕ ਸ਼ਰਧਾਲੂਆਂ ਦੀ ਤਰ੍ਹਾਂ ਉਸ ਭੀੜ ਦੇ ਵਿੱਚ ਨੂੰ, ਤੇ ਸਾਡੇ ਵਾਲੇ ਜਥੇਦਾਰਾਂ ਨੇ ਜਦੋਂ ਜਾਣਾ ਹੁੰਦਾ ਉਦੋਂ ਜਿਵੇਂ ਫਾਇਰ ਬ੍ਰਿਗੇਡ ਆਉਂਦੇ, ਪਰੇ ਹੋ ਜਾਓ, ਪ੍ਰਧਾਨ ਜੀ ਆ ਰਹੇ ਨੇ ਜਾਂ ਫਲਾਨਾ ਜੀ ਆ ਰਹੇ ਨੇ ਜਾਂ ਮੁੱਖ ਮੰਤਰੀ ਜੀ ਆ ਰਹੇ ਨੇ। ਉਹ ਕਹਿੰਦਾ ਨਹੀਂ, ਜੇ ਦੋ ਘੰਟੇ ਤੋਂ ਬਾਅਦ ਮੱਥਾ ਟੇਕਣ ਨੂੰ ਆਮ ਬੰਦੇ ਦੀ ਵਾਰੀ ਆਉਂਦੀ ਹੈ ਤਾਂ ਮੇਰੀ ਵੀ ਦੋ ਘੰਟੇ ਬਾਅਦ ਹੀ ਆਵੇ। ਕੋਈ ਸਿਕਿਉਰਿਟੀ ਦਾ ਉਹਨੇ ਕਹਿੰਦਾ ਗੁਰੂ ਰਾਮਦਾਸ ਦੇ ਦਰ ਤੇ ਕੋਈ ਮਾਰ ਦੇਗਾ, ਕੋਈ ਮਤਲਬ ਉੱਥੇ ਬੈਠਿਆਂ ਨੂੰ ਟੀਵੀ 'ਚ ਦੇਖ ਕੇ ਇਹਨਾਂ ਨੂੰ ਵਕਤ ਪੈ ਗਿਆ ਪ੍ਰਸ਼ਾਸਨ ਨੂੰ ਕਿ 19-21 ਕੋ ਗੱਲ ਹੋ ਜਾਵੇ, ਕਹਿਣਗੇ ਤੁਹਾਡਾ ਵਜੇ। ਉਹਦੇ ਅੰਦਰ ਜੇ ਇਹ ਗੱਲ ਹੁੰਦੀ ਕਿ ਮੈਂ ਤਾਂ ਰਾਧਾ ਸਵਾਮੀ ਮੱਤ ਦਾ ਮਰ ਗਿਆ, ਮੈਨੂੰ ਕੀ ਲੋੜ ਉੱਥੇ ਜਾਣ ਦੀ, ਉਹਦੀ ਬਿਮਾਰੀ ਅਤੇ ਉਹਦਾ ਨਿਸ਼ਚਾ ਉੱਥੇ ਕਿਉਂ ਬਣੀ? ਗੁਰੂ ਰਾਮਦਾਸ ਨੇ ਕੋਈ ਚਮਤਕਾਰ ਵਿਖਾਇਆ ਹੈ? ਇਸ ਕਰਕੇ ਇਹ ਮਤ ਸਮਝੋ ਵੀ ਹਰਿਮੰਦਰ ਸਾਹਿਬ ਸਾਡੇ ਕੱਲੇ ਸਿੱਖਾਂ ਦਾ, ਪੂਰੇ ਸੰਸਾਰ ਦਾ, ਰੱਬ ਦਾ ਘਰ ਸਾਰਿਆਂ ਦਾ ਹੁੰਦਾ। ਖੱਤਰੀ ਬ੍ਰਹਿਮਣ ਸ਼ੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ। ਅਤੇ ਗੁਰੂ ਕਿਰਪਾ ਕਰੇ, ਇਹ ਸਾਰੀਆਂ ਹੋਰ ਥਾਂ ਤੇ ਪੁਕਾਰਾਂ ਦੇਵੀ ਦੇਵਤਿਆਂ ਦੇ ਕਰਨੀਆਂ ਫਰਿਆਦਾਂ ਮੁੱਕ ਗਈਆਂ।
ਲਭਦ ਆਪਣੀ ਪਾਈ,
ਲਭਦ ਨਾ ਵਸਤੂ ਦਾ ਆਤਮਾ ਰੂਪੀ ਵਸਤੂ ਉਹ ਪਾਈ ਪ੍ਰਾਪਤ ਕਰ ਲਏ।
ਤਾਕਤ ਆਵੇ ਕਤ ਜਾਈ,
ਫਿਰ ਵੀ ਆਉਣਾ ਕੀ ਹੈ ਤੇ ਜਾਣਾ ਕੀ ਹੈ, ਜੰਮਣਾ ਕੀ ਹੈ ਤੇ ਮਰਨਾ ਕੀ ਹੈ। ਸਰੀਰ ਜੰਮਿਆ, ਸਰੀਰ ਮਰ ਜਾਏਗਾ, ਆਤਮਾ ਜੰਮੀ ਨਹੀਂ, ਆਤਮਾ ਮਰੇਗੀ ਨਹੀਂ। ਇਸ ਕਰਕੇ ਜਿਹਨਾਂ ਮਹਾਂਪੁਰਸ਼ਾਂ ਦੀ ਯਾਦ ਬਣਾਇਓ, ਜਨਮ ਮਰਨ ਦੋਹੋਂ ਮੈਂ ਨਾਹੀ। ਜਨ ਪਰਉਪਕਾਰੀ ਆਏ, ਪਰਉਪਕਾਰ ਵਾਸਤੇ ਆਉਂਦੇ ਹਨ। ਇਸ ਕਰਕੇ ਤਾਂ ਕਤ ਆਵੇ ਕਤ ਜਾਏ, ਇਹ ਆਉਣਾ ਜਾਣਾ ਤਾਂ ਅਗਿਆਨ ਕਰਕੇ ਸੀ, ਅਗਿਆਨ ਮਿਟ ਗਿਆ। ਅਤੇ ਕਬੀਰ ਸਾਹਿਬ ਨੇ ਕਹਿ ਤਾ ਬਹੁਰ ਹਮ ਕਾਹੇ ਆਵੇਂਗੇ, ਮੈਂ ਕਾਹਦੇ ਲਈ ਆਊਂਗਾ ਹੁਣ, ਗੱਲ ਹੀ ਮੁੱਕ ਗਈ। ਜਿਨ੍ਹਾਂ 'ਚ ਦਵੈ ਸੀ ਉਹਨਾਂ 'ਚ ਸੀ ਆਉਣ ਜਾਣ। ਅਤੇ ਇਸ ਕਰਕੇ ਫਰਮਾਨ ਕਰਦੇ ਹਨ
ਤੈ ਸਾਚ ਨਿਆਇ ਨਿਵੇਰਾ।
ਇਹ ਹੁਣ ਸੱਚਾ ਨਿਵੇਰਾ, ਗਿਆਨ ਦੇ ਹੋਣ ਨਾਲ ਅਗਿਆਨ ਦਾ ਸੱਚਾ ਨਿਵੇੜਾ ਹੋ ਗਿਆ, ਆਤਮਾ ਦੀ ਸਿਖਿਆਤਾਕਾਰ ਹੋ ਗਏ।
ਊਹਾ ਸਮ ਠਾਕੁਰ ਸਮ ਚੇਰਾ।
ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਗੁਰੂ ਰਾਮਦਾਸ ਦੇ ਦਰ ਤੇ ਹਰਿਮੰਦਰ ਸਾਹਿਬ ਦੇ ਅੰਦਰ ਇੱਥੇ ਕੋਈ ਮਾਲਕ ਆ ਜਾਵੇ, ਸਲਤਨਤ ਦਾ ਬਾਦਸ਼ਾਹ ਆ ਜਾਵੇ, ਇੱਥੇ ਉਸੇ ਸਲਤਨਤ ਦਾ ਕੋਈ ਨੌਕਰ ਆ ਜਾਵੇ, ਭਾਵੇਂ ਠਾਕਰ ਹੈ ਭਾਵੇਂ ਚੇਰਾ, ਦੋਨੇ ਇੱਕ ਥਾਂ ਤੇ ਬਹਿਣਗੇ, ਗੁਰੂ ਰਾਮਦਾਸ ਦੇ ਲੰਗਰ ਦੇ ਇੱਕ ਪੰਕਤੀ 'ਚ ਬਹਿਣਗੇ ਸਾਰੇ। ਇੱਥੇ ਸਮ ਬਰਾਬਰਤਾ ਹੈ, ਸਮ ਠਾਕਰ ਸਮ ਚੇਰਾ ਹੈ।
ਅੰਤਰ ਜਾਮੀ ਜਾਣੈ,
ਅੰਤਰ ਜਾਮੀ ਹਿਰਦੇ ਦੀ ਜਾਣਨ ਵਾਲਾ ਸਭ ਕੁਝ ਜਾਣਦਾ ਹੈ ਵਾਹਿਗੁਰੂ।
ਬਿਨ ਬੋਲ ਤੇ ਆਪ ਪਛਾਣੈ,
ਇਹ ਬਿਨਾਂ ਬੋਲਦਿਆਂ ਹੋਇਆ ਉਹ ਸਭ ਕੁਝ ਪਹਿਚਾਣਦਾ, ਬਿਨ ਬੋਲਿਆ ਸਭ ਕੁਝ ਜਾਣਦਾ, ਉਹ ਸਭ ਦੇ ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ।
ਸਰਬ ਥਾਨ ਕੋ ਰਾਜਾ,
ਸਾਰਿਆਂ ਥਾਵਾਂ ਦਾ ਇੱਕੋ ਹੀ ਰਾਜਾ ਹੈ, ਉਹਦਾ ਹੀ ਰਾਜ ਹੈ, ਸਾਰੇ ਰਾਜ ਆਨ ਰਾਜ, ਪਾਨ ਹਨ ਪਾਨ, ਦੇਵਾਨ ਦੇ ਉਪਮਾ ਮਹਾਨ ਦਾ ਮਾਲਕ ਹੈ।
ਤਹਿ ਅਨੰਦ ਸ਼ਬਦ ਅਗਾਜਾ,
ਉਹਦੇ ਹੱਦ ਤੋਂ ਰਹਿਤ ਇੱਕ ਰਸ ਅਖੰਡਾਕਾਰ ਬਿਰਤੀ ਬਣ ਤੋਂ ਸ਼ਬਦ ਅਗਾਜਾ ਪ੍ਰਗਟ ਹੁੰਦਾ ਹੈ। ਦਸਮ ਦੁਆਰ ਬਿਰਤੀ ਚਾੜਨ ਤੋਂ ਤਾਂ ਤੰਤੀ ਵਿੱਚ ਅੰਤਕਾ ਕਣ ਕਣ ਸੀਕੋ ਜਾਣ, ਨਾਦ ਸ਼ਬਦ ਘਟਕੋ ਕਹਿ ਸਵਾਦ ਸ਼ੁਕਰ ਪਹਿਚਾਨ। ਖੋਲਣ ਦਾ ਸਮਾਂ ਨਹੀਂ, ਇਹ ਕੱਲਾ ਕੱਲਾ ਪਦ ਖੋਲਣ ਵਾਲਾ ਹੈ, ਰਹੋ ਵਿਚਾਰ। ਹਾਂਜੀ ਅੱਗੇ ਚਲੋ।
ਤਿਸ ਪੈ ਕਿਆ ਚਤੁਰਾਈ,
ਭਾਈ ਪਰਮਾਤਮਾ ਦੇ ਦਰ ਤੇ ਚਲਾਕੀਆਂ ਨਹੀਂ ਚੱਲਦੀਆਂ, ਚਤਰਾਈ ਨਹੀਂ ਚੱਲਦੀ ਇੱਥੇ, ਇੱਥੇ ਭੋਲਾ ਪੰਜਾ ਭੋਲੇ ਪਾਲੇ ਮਿਲੇ ਰਗ ਰਾਇਆ। ਇੱਥੇ ਵਿਦਿਆ ਦੀ ਚਤਰਾਈ ਹੋਵੇ, ਅਹੁਦੇ ਦੀ ਚਤਰਾਈ ਹੋਵੇ, ਨਹੀਂ ਇੱਥੇ ਕੋਈ ਵੀ ਨਹੀਂ ਚੱਲਦੀ ਹੈ। ਅਤੇ ਇਸ ਕਰਕੇ ਕਿਹਾ ਇਸ ਥਾਂ 'ਤੇ ਚਤਰਾਈ ਚਲਾਕੀ ਜਿਹੜੀ ਹੈ ਉਹ ਨਹੀਂ ਚੱਲਦੀ ਹੈ, ਭੋਲਾਪਣ ਚੱਲਦਾ ਹੈ।
ਮਿਲ ਨਾਨਕ ਆਪ ਗਵਾਈ,
ਇੱਥੇ ਦਾ ਇੱਕੋ ਹੀ ਗੱਲ ਹੈ ਕਿ ਸੰਗਤ ਵਿੱਚ ਮਿਲ ਕੇ ਆਪਣਾ ਆਪਾ ਗਵਾਵੇ, ਜਾਣੀ ਆਪਣੀ ਹੋਮੇ ਨੂੰ ਮੇਟੇ, ਹੋਮੇ ਨੂੰ ਮੇਟ ਕੇ ਹੋ ਸਭਨਾ ਕੀ ਰੇਣਕਾ ਤੋ ਆਓ ਹਮਾਰੇ ਪਾਸ। ਸਾਧ ਸਿੰਘ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ, ਸ਼ਬਦ ਦੀ ਸਮਾਪਤੀ ਹੋਈ ਹੈ ਕਾਹਲੀ ਕਾਹਲੀ ਦੇ ਵਿੱਚ, ਅਤੇ ਜਿਹੜੇ ਚਾਰ ਪੰਜ ਅਰਥ ਸੀ ਉਹਨਾਂ ਦੇ ਵਿੱਚੋਂ ਮੈਂ ਜਿਹੜੇ ਜ਼ਰੂਰੀ ਪਹਿਲੇ ਸੀ ਇਤਿਹਾਸ ਦੇ ਨਾਲ ਸੰਬੰਧ, ਉਸੇ ਇੱਕ ਅੰਤਰੀਵ ਅਰਥ ਕਰਕੇ ਸੰਖੇਪ ਜਿਹੇ ਅੱਖਰਾਂ ਨਾਲ ਸਮਾਪਤੀ ਕੀਤੀ ਹੈ। ਅਤੇ ਮੈਂ ਸਾਰੇ ਮਹਾਂਪੁਰਸ਼ਾਂ ਦੇ ਸੰਗੀਆਂ ਦਾ ਪਹਿਲਾਂ ਵੀ ਧੰਨਵਾਦ ਕੀਤਾ, ਹੁਣ ਵੀ ਕਰਦਾ ਹਾਂ। ਆਪਣੇ ਬੱਚਿਆਂ 'ਚ ਵੀ ਇਹ ਸੰਸਕਾਰ ਪਾ ਦਿਓ ਕਿ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਜਿੱਥੇ ਰੱਬ ਦੀ, ਪਰਮਾਤਮਾ ਦੀ, ਉਹਦੇ ਨਾਮ ਦੀ ਵਡਿਆਈ ਹੈ, ਉੱਥੇ ਫਿਰ ਭਾਈ ਸੱਚੇ ਮਾਰਗ ਚੱਲਦੇ ਹਾਂ। ਉਸਤਤ ਕਰੇ ਜਹਾਨ ਉਹਨਾਂ ਮਹਾਂਪੁਰਸ਼ਾਂ ਦੀ ਵੀ ਹੈ, ਔਰ ਹੋਰ ਕੁਛ ਹੁੰਦਾ ਨਹੀਂ ਹੁੰਦਾ। ਜੇ ਕਿਸੇ ਮਹਾਂਪੁਰਸ਼ ਦੀ ਸੇਵਾ ਨਹੀਂ ਹੁੰਦੀ, ਉਸਤਤ ਨਹੀਂ ਹੁੰਦੀ, ਕੋਈ ਗੱਲ ਨਹੀਂ। ਪਰ ਲੇਕਿਨ ਨਿੰਦਾ ਕਰਨ ਦਾ ਲਾਇਸੈਂਸ ਕਿਹਨੇ ਦੇ ਦਿੱਤਾ? ਫਿਰ ਨਿੰਦਿਆ ਵੀ ਨਹੀਂ ਕਰਨੀ। ਜੇ ਉਹ ਅੜਸੜ ਤੀਰਥ ਨਾਵੈ, ਜੇ ਉਹ ਦੁਆਦ ਸੁਲਾ ਸਲਾ ਪਜਾਵੈ, ਜੇ ਉਹ ਕੂਬੜ ਤਦਾ ਦਬਾਵੈ, ਕਰੈ ਨਿੰਦ ਸਭ ਬਿਰਥਾ ਜਾਵੇ। ਸਾਧਕਾ ਨਿੰਦ ਕੈਸੇ ਤਰ੍ਹਾਂ, ਸਰ ਪਰ ਜਾਨੋ ਨਰਕ ਹੀ ਪਰੈ। ਅਤੇ ਮੈਂ ਅਖੀਰ ਵਿੱਚ ਗੁਰਮੁਖ ਪਿਆਰੇ ਭਾਈ ਨਰਿੰਦਰ ਸਿੰਘ ਜੀ, ਤੁਹਾਡੀ ਭਾਵਨਾ, ਤੁਹਾਡਾ ਪਿਆਰ, ਔਰ ਜੋ ਕੁਛ ਮੈਂ ਤੁਹਾਡੇ ਬਾਰੇ ਐਤਕੀ ਆ ਕੇ ਸੁਣਿਆ, ਸ਼ਾਇਦ ਇਹ ਪਿਛਲੇ ਸਮੇਂ ਦੇ ਵਿੱਚ ਮੈਂ ਤੁਹਾਡੇ ਬਾਰੇ ਇੰਨਾ ਸੁਣਿਆ ਨਹੀਂ। ਜੋ ਤੁਸੀਂ ਜਾ ਕੇ ਹਸਪਤਾਲਾਂ 'ਚ ਪਰ ਪੁਕਾਰ ਕਰਦੇ ਹੋ, ਉਹਨਾਂ ਬਜ਼ੁਰਗਾਂ ਨੂੰ ਜਾ ਕੇ ਜਿਵੇਂ ਸਾਂਭਦੇ ਹੋ, ਉਹਨਾਂ ਨੂੰ ਜਾ ਕੇ ਬਾਣੀ ਸੁਣਾਉਂਦੇ ਹੋ, ਜਿਵੇਂ ਤੁਸੀਂ ਗ੍ਰੰਥੀ ਸਿੰਘਾਂ ਵਾਸਤੇ, ਕਿਉਂਕਿ ਤੁਸੀਂ ਗ੍ਰੰਥੀ ਸਿੰਘ ਰਹੇ ਹੋ, ਜਿਹੜੀ ਕਦੇ ਸੱਸ ਨਹੀਂ ਨਾ ਰਹੀ, ਨੂੰਹ ਦੀਆਂ ਮੁਸ਼ਕਲਾਂ ਨਹੀਂ ਜਾਣਦੀ, ਉਹ ਕੀ ਹੁੰਦੀਆਂ ਨੇ ਤੁਹਾਨੂੰ ਇਹ ਪਤਾ ਹੈ। ਅਤੇ ਇਸ ਕਰਕੇ ਸਾਧ ਸਿੰਘ ਜੀ ਵੀ ਇਹ ਗ੍ਰੰਥੀ ਸਿੰਘ ਆਪ ਰਹੇ, ਇਹਨਾਂ ਨੂੰ ਪਤਾ ਵੀ ਕਮੇਟੀਆਂ ਵਾਲੇ ਗ੍ਰੰਥੀ ਸਿੰਘਾਂ ਨਾਲ ਕੀ ਬਿਹੇਵ ਕਰਦੇ ਨੇ, ਢਾਡੀ ਸਿੰਘਾਂ ਨਾਲ ਕੀ ਕਰਦੇ, ਪ੍ਰਚਾਰਕਾਂ ਦਾ ਨਿਰਾਦਰ ਕਿਵੇਂ ਹੋ ਰਿਹਾ, ਸਾਧੂਆਂ ਦਾ ਨਿਰਾਦਰ ਕਿਵੇਂ ਹੋ ਰਿਹਾ। ਤੁਸੀਂ ਸਮੁੱਚੇ ਰੂਪ ਦੇ ਅੰਦਰ ਮੈਂ ਇਹ ਸਮਝਾਂਗਾ, ਇਹ ਸਾਰੀਆਂ ਬਿਮਾਰੀਆਂ ਦਾ ਹੱਲ ਜੇ ਇੱਥੇ ਸ੍ਰੀ ਵੈਨਕੂਵਰ ਦੇ ਵਿੱਚ ਹੈ ਤਾਂ ਭਾਈ ਨਰਿੰਦਰ ਸਿੰਘ ਜੀ, ਤੁਹਾਡੀ ਸੱਚੀ ਮੈਨੇਜਮੈਂਟ, ਤੁਹਾਡੇ ਸਾਥੀ, ਤੁਹਾਡਾ ਇਹ ਵਾਤਾਵਰਨ ਕਿੱਡੇ ਬੜੇ ਮਾਣ ਦੀ ਗੱਲ ਹੈ। ਕੌਣ ਦਿੰਦਾ ਪ੍ਰਚਾਰਕ ਨੂੰ ਇਹ ਹੱਕ ਵੀ ਤੁਸੀਂ ਜੀ ਆਪ ਕਹੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਿਹੜਾ ਸਮਾਂ ਤੁਸੀਂ ਸਾਨੂੰ ਦੇਣਾ ਅਤੇ ਤੁਸੀਂ ਆਪ ਅਨਾਊਂਸ ਕਰਕੇ ਜਾਓ? ਮੈਂ ਤਾਂ ਪਹਿਲੀ ਵਾਰ ਦੇਖਿਆ ਹੈ ਵੀ ਇੰਨੀ ਅਪਣੱਤ। ਸੱਚੀ ਬਾਤ ਹੈ ਕਿ ਭਾਈ ਨਰਿੰਦਰ ਸਿੰਘ ਜੀ ਵਜ੍ਹਾ ਦੇ ਨਾਲ ਇੱਥੇ ਸੰਗਤ ਜਿਹੜੀ ਹੈ, ਕਦੇ ਐਵੇਂ ਚਾਰ ਬੰਦੇ ਜੁੜਦੇ ਸੀ, ਅੱਜ ਹਾਲ ਭਰਿਆ ਹੋਇਆ, ਹਰ ਰੋਜ਼ ਭਰਦਾ ਰਿਹਾ। ਇਸ ਗੁਰਸਿੱਖ ਦੀ ਮਿਹਨਤ ਹੈ, ਸੰਗਤਾਂ ਨੂੰ ਇਹਨਾਂ ਦਾ ਡਟ ਕੇ ਸਾਥ ਦੇਣਾ ਚਾਹੀਦਾ, ਔਰ ਤੁਸੀਂ ਦੇ ਰਹੇ ਹੋ। ਅਤੇ ਭਾਈ ਸਾਹਿਬ ਜੀ ਸਿਰ ਦੇ ਉੱਤੇ ਗੁਰੂ ਸਾਹਿਬ ਜੀ ਮਿਹਰ ਭਰਿਆ ਹੱਥ ਰੱਖਣ। ਅਤੇ ਭਾਈ ਨਰਿੰਦਰ ਸਿੰਘ ਜੀ ਨੇ ਜੋ ਇਹ ਦਾਸ ਨੂੰ ਹੁਕਮ ਕੀਤਾ, ਆਉਣ ਵਾਲੇ ਸਮੇਂ 'ਚ ਮੈਂ ਮਈ ਦੇ ਮਹੀਨੇ, ਕਿਉਂਕਿ ਐਤਕੀ ਵਾਰ ਕੀ ਹੋਇਆ ਹੈ, ਸਾਡੇ ਬਹੁਤ ਸਾਰੇ ਪਰਿਵਾਰ ਜਿਹੜੇ ਸਿੱਧੇ ਤੌਰ 'ਤੇ ਸਾਨੂੰ 1981-82 ਤੋਂ ਜੁੜੇ ਹੋਏ ਨੇ, ਉਹ ਬੇਰੀ ਤੋੜਨ ਦੇ ਕਾਰਨ ਬਹੁਤ ਸਾਰੇ ਇਸ ਮੌਸਮ ਦੇ ਵਿੱਚ ਰੁਝਾਨ ਅਤੇ ਸ਼ਾਦੀਆਂ ਹੋਣ ਕਰਕੇ ਅਤੇ ਉਹਨਾਂ ਨੂੰ ਦਿੱਕਤ ਆਈ ਹੈ ਬਹੁਤ ਵੱਡੀ। ਉਹ ਕਹਿੰਦੇ ਜੀ ਸਮਾਂ ਥੋੜ੍ਹਾ ਜਿਹਾ ਮਈ ਦੇ ਵਿੱਚ ਰੱਖਿਆ ਜਾਏ। ਸੋ ਮੈਂ ਭਾਈ ਸਾਹਿਬ ਨੂੰ ਬੇਨਤੀ ਕਰਨਾ, ਡਾਇਰੀ ਦੇਖ ਕੇ ਪੂਰੀਆਂ ਤਰੀਕਾਂ ਮੈਂ ਤੁਹਾਨੂੰ ਲਿਖਾ ਦੂੰ, ਪਰ ਸਮੁੱਚੇ ਰੂਪ ਸਮਝੋ ਵੀ ਮਈ ਦਾ ਮਹੀਨਾ ਗੁਰੂ ਕਿਰਪਾ ਕਰੇ ਆਉਣ ਵਾਲੇ ਸਮੇਂ ਦੇ ਆਉਂਦੇ ਸਾਲ ਨੂੰ ਜਿਹੜਾ ਸਮਾਂ ਹੋਏਗਾ। ਮੈਂ 1997 ਦੇ ਵਿੱਚ ਪਹਿਲੀ ਵਾਰ ਆਇਆ ਸੀ, ਅੱਜ ਤੱਕ ਕਦੇ ਇਹ ਨਹੀਂ ਹੋਇਆ ਵੀ ਟੋਰਾਂਟੋ ਆ ਕੇ ਮੁੜ ਗਿਆ ਮੈਂ ਵੈਨਕੂਵਰ ਨਾ ਆਇਆ ਹੋਵਾਂ। ਅੱਜ ਤੱਕ ਜੇ ਉੱਥੇ ਨਹੀਂ ਆ, ਇੱਥੇ ਨਹੀਂ ਆ, ਉਹ ਗੱਲ ਵੱਖਰੀ ਹੈ। ਹਰ ਸਾਲ ਇਹ ਠੀਕ ਹੈ ਵੀ ਪਹਿਲਾਂ ਦਸ਼ਮੇਸ਼ ਦਰਬਾਰ ਦੇ ਗੁਰਮੁਖ ਲਗਾਤਾਰ ਉੱਥੇ ਸੱਦਦੇ ਰਹੇ, ਮੈਂ ਉੱਥੇ ਜਾਂਦਾ ਰਿਹਾ। ਆਪਣੇ ਆਪ ਮੈਂ ਕਦੇ ਕੋਸ਼ਿਸ਼ ਨਹੀਂ ਕੀਤੀ, ਜਿੱਥੇ ਸੰਗਤਾਂ ਦਾ ਮੈਨੂੰ ਸੁਨੇਹਾ ਮਿਲ ਜਾਂਦਾ ਹੈ। ਹੁਣ ਇੱਥੇ ਦਾ ਸੁਨੇਹਾ ਪੱਕੇ ਤੌਰ 'ਤੇ ਮਿਲਿਆ ਵੀ ਦੁੱਖ ਨਿਵਾਰਨ ਗੁਰਦੁਆਰਾ ਸਾਡੀ ਆਪਣੀ ਸਟੇਜ ਹੈ, ਅਪਣੱਤ ਹੈ। ਹਾਂ, ਇੰਨਾ ਕੁ ਗੱਲ ਜ਼ਰੂਰ ਹੈ ਭਾਈ ਨਰਿੰਦਰ ਸਿੰਘ ਜੀ, ਹੋ ਸਕਦਾ ਸਾਡੀ ਵਜ੍ਹਾ ਨਾਲ ਤੁਹਾਨੂੰ ਇਹ ਸੁਣਨ ਨੂੰ ਮਿਲੇ ਵੀ ਦੁੱਖ ਨਿਵਾਰਨ ਦਾ ਸਾਧਾਂ ਦਾ ਡੇਰਾ ਹੋ ਗਿਆ। ਉੱਥੇ ਜੀ ਬਰਸੀਆਂ ਮਨਾਈਆਂ ਜਾਂਦੀਆਂ ਨੇ, ਉੱਥੇ ਸਾਧਾਂ ਦੇ ਚੇਲੇ 10-10 ਅਖੰਡ ਪਾਠ ਕਰਾਉਂਦੇ ਹੈ, ਉੱਥੇ ਰੰਧਾਵੇ ਵਾਲੇ ਸਾਧ ਨੂੰ ਸੱਦ ਲੈਂਦੇ ਹੈ। ਇਹ ਤੁਹਾਨੂੰ ਸਾਡੀ ਵਜ੍ਹਾ ਨਾਲ ਸੁਣਨਾ ਪੈ ਸਕਦਾ, ਪਰ ਤੁਸੀਂ ਤਕੜੇ ਹੋ, ਇਸ ਕਰਕੇ ਤੁਹਾਨੂੰ ਕੋਈ ਬਹੁਤਾ ਫਰਕ ਵੀ ਨਹੀਂ ਪੈਣ ਵਾਲਾ। ਅਤੇ ਸਤਿਗੁਰੂ ਮਹਾਰਾਜ ਨੇ ਬਲ ਬਖਸ਼ਿਆ ਸਾਰੀਆਂ ਸੰਗਤਾਂ ਦਾ, ਸਰੋਤਾ ਜਨ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ। ਬੋਲਣ ਲੱਗਿਆਂ ਕਿਤੇ ਵੀ ਕੋਈ ਬੋਲਣ ਦੇ ਵਿੱਚ ਚੂਕ ਹੋਵੇ ਤਾਂ ਆਪ ਜੀ ਸਾਰਿਆਂ ਨੇ ਭੂਲ ਜੋ ਚੂਕ ਪਈ ਹਮ ਤੇ ਗੁਰ ਕਿੰਕਰ ਸੋ ਤੁਮ ਤੇ ਬਖਸਾਵਤ, ਲਾਜ ਰੱਖੋ ਨਿਜ ਨਾਮੇ ਕੀ ਸਿੱਖ ਮੈਂ ਤੁਮਰੋ ਜਗ ਮਾਹੇ ਕਹਾਵਤ, ਤੂੰ ਬਖਸੰਦ ਸਦਾ ਸੁਖਦਾਇਕ ਮੋਹ ਮਨ ਨਾਹੇ ਵਿਖੇ ਛਿਟਕਾਵਤ, ਲੋਹ ਤੇ ਹੇਮ ਰਿੰਡ ਤੇ ਚੰਦਨ ਮਾਨੁੱਖ ਤੇ ਸੁਰ ਤੂੰ ਹੀ ਬਨਾਵਤ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਬਹੁਤ ਬਹੁਤ ਧੰਨਵਾਦ। ਇੱਥੇ ਸਾਸਵੀਆਂ ਪੰਕਤੀ ਭਾਈ ਸਾਹਿਬ ਪੜ੍ਹਨਗੇ, ਸਮਾਪਤੀ ਦੇ ਮੰਗਲ ਦੀ ਮਰਿਆਦਾ ਮੈਂ ਉਹ ਕਰ ਰਹਾ ਹਾਂ। ਬੋਲਦੇ ਜੀ,
ਜਿਸ ਪਹਿ ਕਿਆ ਚਤੁਰਾਈ ਮਿਲ ਨਾਨਕ ਆਪ ਗਵਾਈ
ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ
ਨਿਵਾਰ
ਹੇ ਸਮਰਾਥੇ ਅਗਮ ਪੂਰਨ ਮੋਹੇ ਮਯਾ ਅੰਧਕੂਪ ਮਹਾਪਿਆਨ ਨਾਨਕ ਪਾਰ ਉਤਾਰ ਆਈ ਪ੍ਰਭ ਸਰਣਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ
ਪਾਰ
ਜੋ ਸਰਦਾ ਕਰ ਸੇਵ ਦੇ ਗੁਰ ਪਾਰ
ਉਤਾਰਨ
ਜੋ ਸਰਦਾ ਕਰ ਸੇਵ ਦੇ ਗੁਰ ਪਾਰ
ਉਤਾਰਨ ਹਾਰ
ਸਾਧ ਸੰਗਤ ਜੀ ਭਾਈ ਬਲਵੀਰ ਸਿੰਘ ਜੀ ਵੈਂਸ ਜਿਹੜੇ ਹਰ ਵੇਲੇ ਸੱਚ ਦੇ ਨਾਲ ਪਹਿਰਾ ਤੇ ਸਾਥ ਦਿੰਦੇ ਤੇ ਇਸ ਸਥਾਨ ਤੇ ਵੀ ਉਹਨਾਂ ਨੇ ਬੜਾ ਭਾਰੀ ਭਾਈ ਸਾਹਿਬ ਹੋਰਾਂ ਨੂੰ ਸਾਥ ਦਿੱਤਾ ਤੇ ਉਹਨਾਂ ਦਾ ਮੈਂ ਨਾਂ ਲਏ ਬਿਨਾਂ ਰਹਿ ਨਹੀਂ ਸਕਦਾ। ਬਹੁਤ ਸਾਰੇ ਸਾਰਿਆਂ ਤੁਸੀਂ ਦਿੱਤਾ, ਭਾਈ ਜਸਵਾਲ ਸਿੰਘ ਜੀ ਬੈਠੇ, ਸਾਰੇ ਬੈਠੇ ਹੋ, ਮੈਂ ਇਕੱਲੇ ਇਕੱਲੇ ਕਿਹਦਾ ਨਾਂ ਲਾਂ, ਤੇ ਭਾਈ ਸਾਹਿਬ ਦੀ ਦ੍ਰਿੜਤਾ, ਮੈਂ ਉਹਨਾਂ ਦਾ ਵੀ ਧੰਨਵਾਦ, ਉਹਨਾਂ ਨੂੰ ਧੰਨਵਾਦ ਦੀ ਭਾਵੇਂ ਲੋੜ ਨਹੀਂ ਤੇ ਪਰ ਧੰਨਵਾਦ ਕਰਨਾ ਬਣਦਾ ਹੀ ਹੈ। ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਸੱਚ ਦੇ ਉੱਤੇ ਡਟ ਕੇ ਪਹਿਰਾ ਦਿੰਦੇ ਰਹਿਣ, ਭੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ।